ਸਤਾਰੇ ਕਹਿ ਲਈਏ ਅਤ ਕਥਨੀ ਨਹੀਂ ਹੋਵੇਗੀ। ਛੇ ਗੁਰੂ ਸਾਹਿਬਾਨਾਂ ਦੇ ਦੀਦਾਰ ਕਰਨ ਵਾਲੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰਿਆਈ ਦੀ ਰਸਮ ਨਿਭਾਉਣ ਵਾਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਸਾਹਿਬ ਸ਼ਬਦ ਚੌਂਕੀ ਦੀ ਪ੍ਰਾਰੰਭਤਾ ਕਰਨ ਵਾਲੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਸਲਾਨਾ ਯਾਦ ਨੂੰ ਸਮਰਪਿਤ ਇਹ ਵਿਸ਼ੇਸ਼ ਗੁਰਮਤਿ ਦੀਵਾਨ ਸਜਾਏ ਜਾਂਦੇ ਨੇ। ਆਓ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਦਰਸਾ ਵੀ ਦਿੱਤਾ ਹੈ ਦੇਰੀ ਦਾ ਕਾਰਨ। ਆਪ ਜੀ ਦੇ ਵਿਚਾਰ ਰਾਹੀਂ ਦਰਸ਼ਨ ਕਰ ਸਕਾਂ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸਰਵਣ ਕਰ ਰਹੇ ਸੀ। ਜਨ ਲਾਗਾ ਹਰ ਇੱਕ ਨਾਏ ਤਿਸ ਕੀ ਆਸ ਨਾ ਬਿਰਥੀ ਜਾਏ। ਪਰਮੇਸ਼ਵਰ ਦਾ ਸੇਵਕ ਜਨ ਸਿਰਫ ਇੱਕੋ ਨਾਮ ਦੀ ਕਾਰ ਕਮਾਈ ਵਿੱਚ ਲੱਗਾ ਰਹਿੰਦਾ ਹੈ ਤੇ ਉਸ ਦੇ ਅੰਦਰ ਦੀ ਆਸ਼ਾ, ਉਸ ਦੇ ਅੰਦਰ ਦੀ ਆਸ ਕਦੀ ਵੀ ਵਿਅਰਥ ਨਹੀਂ ਜਾਂਦੀ। ਇਸ ਅੰਮ੍ਰਿਤ ਬਚਨ ਨੂੰ ਹੀ ਆਧਾਰ ਬਣਾ ਕੇ ਔਰ ਅੱਜ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਹਜ਼ੂਰ ਦਾ ਗੁਰਗੱਦੀ ਦਿਵਸ ਹੈ, ਇਸ ਸੰਬੰਧੀ ਕੁਛ ਵਿਚਾਰ ਅੱਜ ਦੇ ਦੀਵਾਨ ਦੀ ਆਰੰਭਤਾ ਵਿੱਚ ਕਰ ਸਕਾਂ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਜਿਤਨੇ ਵੀ ਸਤਿਗੁਰੂ ਦੀ ਬਖਸ਼ੀਸ਼ ਲੈਣ ਲਈ ਸਾਹਿਬ ਦੇ ਦਰਬਾਰ ਵਿੱਚ ਚਰਨ ਪਰਸਨ ਆਏ ਹੋ, ਆਪ ਜੀ ਬਖਸ਼ੋ ਆਸ਼ੀਸ਼। ਸਤਿਗੁਰੂ ਅੰਦਰ ਦਾ ਟਿਕਾ ਬਖਸ਼ੋ, ਪ੍ਰੇਮ ਭਾਵਨਾ ਸ਼ਰਧਾ ਅਕੀਦਤ ਨਾਲ ਆਪ ਹੀ ਵਿਚਾਰ ਕਰਾ ਲਵੋ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ, ਕੀਰਤਨ ਦੀ ਸਮਾਪਤੀ, ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਇੱਕ ਪਦੇ ਨਾਲ ਕੀਤੀ ਗਈ ਹੈ ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮੇਸ਼ਵਰ ਦਾ ਸੇਵਕ, ਸਿਰਫ ਉਹ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦੇ ਨਾਮ ਵਿੱਚ ਹੀ ਦਿਨ ਰਾਤ ਲੱਗਾ ਰਹਿੰਦਾ ਹੈ ਤੇ ਉਸ ਦੀ ਆਸ, ਉਸ ਦੇ ਅੰਦਰ ਦੀ ਇੱਛਾ ਜੋ ਫੁਰਨਾ ਬਣਾਏ ਉਹ ਕਦੀ ਵਿਅਰਥ ਨਹੀਂ ਜਾਂਦਾ। ਆਰੰਭ ਵਿੱਚ ਇਸ ਸੰਬੰਧੀ ਕੁਛ ਬੇਨਤੀਆਂ ਜ਼ਰੂਰ ਕਰਨੀਆਂ ਚਾਹੁੰਦਾ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ 'ਚ ਜਨ ਔਰ ਹਰ ਜਨ ਸ਼ਬਦ ਦੀ ਦਾਤਾਰ ਨੇ ਬਹੁਤ ਵਾਰੀ ਵਰਤੋਂ ਕੀਤੀ ਹੈ। ਜੇ ਆਪਾਂ ਕੋਸ਼ਗਤ ਅਰਥ ਕਰੀਏ ਤੇ ਜਨ ਦਾ ਅਰਥ ਹੈ ਦਾਸ, ਸੇਵਕ ਜਾਂ ਮਾਲਕ ਦੇ ਦਰ ਤੇ ਸਮਰਪਿਤ ਹੋ ਕੇ ਉਸ ਦੀ ਚਾਕਰੀ ਕਰਨ ਵਾਲਾ। ਪਰ ਰੂਹਾਨੀਅਤ ਵਿੱਚ ਦਾਸ ਦੇ ਅਰਥ ਸੰਸਾਰੀ ਦਾਸ ਵਰਗੇ ਨਹੀਂ ਹੋ ਸਕਦੇ, ਕਿਉਂਕਿ ਸੰਸਾਰੀ ਤੌਰ ਤੇ ਜਿਨ੍ਹਾਂ ਲੋਕਾਂ ਕੋਲ ਧਨ ਪਦਾਰਥ ਤਾਕਤ ਹੈ ਉਹਨਾਂ ਦੇ ਦਰ ਤੇ ਵੀ ਨੌਕਰੀ ਕਰਨ ਵਾਲੇ ਜੀ ਹਜ਼ੂਰ ਤੇ ਜੀ ਮਾਲਕ ਕਹਿ ਕੇ ਪੁਕਾਰਦੇ ਨੇ। ਪਰ ਫਰਕ ਇੰਨਾ, ਉਹ ਜੇ ਜੀ ਹਜ਼ੂਰੀ ਕਰਨ ਵਾਲੇ ਸਾਰੀ ਜ਼ਿੰਦਗੀ ਧਨ ਪਦਾਰਥ ਰੋਜ਼ੀ ਦਾ ਵਸੀਲਾ ਤਾਂ ਜ਼ਰੂਰ ਬਣਾਈ ਰੱਖਣਗੇ, ਪਰ ਜੀ ਮਾਲਕ ਤੇ ਜੀ ਹਜ਼ੂਰ ਕਹਿਣ ਦੇ ਨਾਲ ਕਦੀ ਹਜ਼ੂਰ ਦਾ ਰੂਪ ਨਹੀਂ ਬਣ ਸਕਣਗੇ। ਮਾਲਕ ਮਾਲਕ ਹੀ ਰਹੇਗਾ, ਤੇ ਨੌਕਰ ਸਾਰੀ ਜ਼ਿੰਦਗੀ ਨੌਕਰ ਹੀ ਰਹੇਗਾ। ਪਰ ਸਤਿਗੁਰੂ ਦੇ ਘਰ ਵਿੱਚ ਜੋ ਜਨ ਸ਼ਬਦ ਹੈ ਇਹ ਪਿਆਰਿਓ ਬੜੀ ਵੱਡੀ ਮਹਾਨਤਾ ਰੱਖਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੁਛ ਅਸੀਂ ਬਚਨ ਦੇਖ ਲੈਂਦੇ ਹਾਂ, ਉਸ ਲਈ ਸ਼ਬਦ ਦਾਸ ਵਰਤੋ, ਜਨ ਵਰਤੋ, ਹਰ ਜਨ ਵਰਤੋ। ਭਗਤ ਕਬੀਰ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਸ਼ਬਦ ਵਰਤਿਆ ਹੈ ਕਿ ਅਸਲ ਵਿੱਚ ਹਰ ਜਨ ਸਰੀਰਕ ਤੌਰ 'ਤੇ ਜ਼ਰੂਰ ਭਾਸਦਾ ਹੈ ਕਿ ਸ਼ਾਇਦ ਇਹ ਵੱਖਰੀ ਇਹਦੀ ਹੋਂਦ ਹੈ, ਪਰ ਕਹਿੰਦੇ ਨੇ ਜੇ ਤੁਸੀਂ ਰੂਹਾਨੀਅਤ ਦੇ ਤੌਰ 'ਤੇ ਦੇਖੋਗੇ ਹਰ ਅਤੇ ਹਰ ਜਨ ਵਿੱਚ, ਪ੍ਰਭੂ ਅਤੇ ਪ੍ਰਭੂ ਦੇ ਦਾਸ ਵਿੱਚ ਰੰਚਕ ਮਾਤਰ ਵੀ ਅੰਤਰ ਨਹੀਂ, ਇਹ ਦੋਨੋਂ ਇੱਕੋ ਨੇ। ਉਹ ਪਵਿੱਤਰ 3-4 ਸ਼ਲੋਕ ਕਬੀਰ ਸਾਹਿਬ ਨੇ ਉਹ ਉਦਾਹਰਨਾਂ ਵੀ ਦਿੱਤੀਆਂ, ਹਾਲਾਂਕਿ ਉੱਥੇ ਦਾਸ ਜਨ ਅਤੇ ਹਰ ਜਨ ਸ਼ਬਦ ਦੀ ਵਰਤੋਂ ਭਗਤ ਸਾਹਿਬ ਨੇ ਕੀਤੀ। ਉਸ ਵਿੱਚ ਉਹਨਾਂ ਨੇ ਫੁਰਮਾਇਆ ਵੀ, ਕਹਿੰਦੇ ਨੇ ਹੇ ਪਰਮੇਸ਼ਵਰ, ਅਸਾਂ ਸੁਣਿਆ ਹੈ ਕਿ ਜੋ ਤੇਰਾ ਦਾਸ ਸੇਵਕ ਬਣ ਜਾਂਦਾ ਉਸ ਦੀ ਕਦੀ ਵੀ ਆਸ ਬਿਰਥੀ ਨਹੀਂ ਜਾਂਦੀ, ਉਸ ਦੀ ਜ਼ਬਾਨ ਤੋਂ ਬੋਲੇ ਕੋਈ ਸ਼ਬਦ ਕਦੀ ਵਿਅਰਥ ਨਹੀਂ ਜਾਂਦੇ। ਅਤੇ ਮਨ 'ਚ ਆਇਆ ਵੀ ਦਾਸ ਕੈਸਾ ਜੀਵਨ ਹੋਵੇ, ਦਾਸ ਕਿਹੋ ਜਿਹੀ ਜ਼ਿੰਦਗੀ ਬਣਾਏ ਕਿ ਉਹ ਪ੍ਰਭੂ ਦੇ ਦਰ 'ਤੇ ਸਵੀਕਾਰ ਹੋ ਜਾਏ। ਉੱਥੇ ਉਹਨਾਂ ਭਾਵੇਂ 3 ਪ੍ਰਮਾਣ ਲਏ ਨੇ, ਜ਼ਮੀਨ 'ਤੇ ਪਏ ਹੋਏ ਇੱਕ ਇੱਟ ਦੇ ਰੋੜੇ ਦਾ ਟੁਕੜੇ ਦਾ, ਦੂਸਰਾ ਜ਼ਮੀਨ 'ਤੇ ਪਈ ਹੋਈ ਮਿੱਟੀ ਦਾ, ਤੀਸਰਾ ਉਹਨਾਂ ਨੇ ਚੱਲਦੇ ਹੋਏ ਪਾਣੀ ਦਾ। ਪਰ ਉਹ 3 ਪ੍ਰਮਾਣ ਦੇਣ ਤੋਂ ਬਾਅਦ, ਉਦਾਹਰਣਾਂ ਦੇਣ ਤੋਂ ਬਾਅਦ ਉਹ ਕਹਿੰਦੇ ਇਹ ਠੀਕ ਹੈ ਪਰ ਇਹਨਾਂ 'ਚ ਕੁਛ ਘਾਟ ਹੈ। ਮੁਕੰਮਲ ਤੌਰ 'ਤੇ ਇਹ 3 ਉਦਾਹਰਣਾਂ ਵੀ ਦਾਸ ਦੀ ਵਿਆਖਿਆ ਨਹੀਂ ਕਰ ਸਕਦੇ, ਆਪੇ ਉਹ ਪ੍ਰਮਾਣ ਉਦਾਹਰਣ ਦਿੰਦੇ ਨੇ, ਆਪ ਹੀ ਉਹਨੂੰ ਖੰਡਨ ਕਰ ਰਹੇ। ਪਹਿਲਾ ਕਬੀਰ ਸਾਹਿਬ ਦਾ ਬਚਨ ਹੈ ਕਿ ਪਰਮੇਸ਼ਵਰ ਦਾ ਸੇਵਕ ਐਸਾ ਹੋਵੇ, ਦਾਸ ਐਸਾ ਹੋਵੇ ਕਿ ਜਿਵੇਂ ਇੱਟ ਦਾ ਟੁਕੜਾ ਰੋੜਾ, ਕਿਉਂਕਿ ਉਹ ਹਰ ਬੰਦੇ ਦੀ ਪੈਰਾਂ ਦੀ ਠੋਕਰ ਨੂੰ ਜਰ ਜਾਂਦਾ। ਪਰ ਇੱਕ ਉਹਨਾਂ ਨੇ ਸੂਖਸ਼ਮਤਾਈ ਨਾਲ ਕਹਿ ਦਿੱਤਾ ਕਿ ਇੱਟ ਦਾ ਰੋੜਾ ਤਕੜਿਆਂ ਦੇ ਪੈਰਾਂ ਦੀ ਠੋਕਰ ਸਹਾਰ ਜਾਂਦਾ ਪਰ ਮਾੜਿਆਂ ਨੂੰ ਠੋਕਰ ਮਾਰ ਕੇ ਜ਼ਖਮੀ ਕਰ ਦਿੰਦਾ। ਇਹ ਵੀ ਸਮੇਂ ਦਾ ਪ੍ਰਭਾਵ ਕਬੂਲ ਜਾਂਦਾ ਕਿ ਜੇ ਤਕੜਾ ਕੋਈ ਠੁੱਡਾ ਮਾਰੇ ਜਿਹਦੇ ਪੈਰ 'ਚ ਜੋੜਾ ਪਾਇਆ ਜੁੱਤੀ ਹੈ ਅਤੇ ਉਹਦੇ ਠੁੱਡੇ ਨਾਲ ਰੋੜਾ ਉਸਦੇ ਅੱਗੇ ਦੌੜਦਾ ਅਤੇ ਜਿਸ ਦੇ ਪੈਰ ਨਗਨ ਨੇ, ਸੱਚ ਇਵੇਂ ਕਿ ਉਹੀ ਰੋੜਾ ਨੰਗਿਆਂ ਪੈਰਾਂ ਨੂੰ ਵੱਜ ਕੇ ਜ਼ਖਮੀ ਕਰ ਦਿੰਦਾ, ਜੁੱਤੀ ਵਾਲੇ ਪੈਰਾਂ ਦੇ ਅੱਗੇ ਚੱਲ ਪੈਂਦਾ। ਇਹਦਾ ਮਤਲਬ ਕਿ ਇਹ ਵਕਤ ਨੂੰ, ਸਮੇਂ ਨੂੰ, ਉਹਦੀ ਨਜ਼ਾਕਤ ਨੂੰ ਦੇਖ ਕੇ ਕਿਸੇ ਨੂੰ ਠੋਕਰ ਮਾਰ ਦਿੰਦਾ ਅਤੇ ਕਿਸੇ ਦੀ ਠੋਕਰ ਬਣ ਜਾਂਦਾ। ਇਹ ਦਵੈਸ਼ ਵਿੱਚ ਹੈ, ਬੇਨਤੀ ਧਿਆਨ ਨਾਲ ਸੁਣੋ। ਰੋੜੇ 'ਚ ਦਵੈਸ਼ ਹੈ ਕਿ ਉਹ ਤਕੜੇ ਦੀ ਠੋਕਰ ਖਾਂਦਾ, ਮਾੜੇ ਨੂੰ ਠੋਕਰ ਮਾਰਦਾ, ਪਰ ਪਰਮਾਤਮਾ ਦਾ ਸੇਵਕ ਐਸਾ ਨਹੀਂ। ਰੋੜੇ ਵਿੱਚ ਔਗਣ ਹੈ, ਫਿਰ ਮਨ ਨੇ ਕਿਹਾ ਚੱਲ ਜ਼ਮੀਨ 'ਤੇ ਪਈ ਕੋਈ ਮਿੱਟੀ ਤਾਂ ਕਿਸੇ ਨੂੰ ਠੋਕਰ ਨਹੀਂ ਮਾਰਦੀ, ਇਹ ਤਾਂ ਸਭ ਦੇ ਪੈਰਾਂ ਥੱਲੇ ਹੈ, ਤਾਕਤ ਵਾਲਾ ਆਵੇ ਉਹਦੇ ਵੀ ਪੈਰ ਚੁੰਮਦੀ। ਜੇ ਮੰਨ ਲਓ ਕਿ ਇੱਕ ਗਰੀਬ ਨਿਤਾਣਾ ਬੰਦਾ ਆਵੇ ਉਸ ਦੇ ਵੀ ਪੈਰ ਚੁੰਮਦੀ। ਪਰ ਕਹਿੰਦੇ ਨੁਕਸ ਇਹਦੇ ਵਿੱਚ ਵੀ, ਇਹ ਵੀ ਸਮੇਂ ਦਾ ਪ੍ਰਭਾਵ ਕਬੂਲ ਜਾਂਦੀ। ਮੈਂ ਦੇ ਅਰਥ ਸਮੇਂ ਦੇ ਪ੍ਰਭਾਵ ਨਾਲ ਅੱਜ ਕਰਨ ਲੱਗਾ। ਇਹ ਸਮੇਂ ਦਾ ਪ੍ਰਭਾਵ ਕਿਵੇਂ? ਕਹਿਣ ਲੱਗੇ ਜਿੰਨੀ ਦੇਰ ਤੱਕ ਤੇਜ਼ ਹਵਾ ਨਾ ਚੱਲੇ ਉਨੀ ਦੇਰ ਤੱਕ ਮਿੱਟੀ ਪੈਰਾਂ ਦੇ ਵਿੱਚ ਰਹਿੰਦੀ ਹੈ, ਅਤੇ ਪਿਆਰਿਓ ਜਦੋਂ ਥੋੜ੍ਹੀ ਜਿਹੀ ਹਵਾ ਮਿਲਦੀ ਦੇਰ ਹੈ, ਇਹ ਵੀ ਸਮੇਂ ਅਨੁਸਾਰ ਸੁਭਾਅ ਬਦਲ ਜਾਂਦੀ ਹੈ। ਜਿਹੜੀ ਪੈਰਾਂ ਥੱਲੇ ਰਹਿੰਦੀ ਉਹ ਲੋਕਾਂ ਦੇ ਸਿਰ ਵਿੱਚ ਪੈਣੀ ਸ਼ੁਰੂ ਹੋ ਜਾਂਦੀ। ਪ੍ਰਭਾਵ ਕਬੂਲ ਗਈ ਹਵਾ ਦਾ, ਭਵਨ ਦਾ। ਕਹਿੰਦੇ ਕੁਝ ਬੰਦੇ ਐਸੇ ਨੇ, ਸੱਚਮੁੱਚ ਇੰਜ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਇਹ ਬੰਦੇ ਮਰ ਚੁੱਕੇ ਨੇ, ਮਿਟ ਚੁੱਕੇ ਨੇ, ਪਰ ਸੰਸਾਰੀ ਹਾਲਾਤ ਉਹਨਾਂ ਨੂੰ ਉੱਠਣ ਨਹੀਂ ਦਿੰਦੇ। ਉਹਨਾਂ ਦੀ ਮਜਬੂਰੀ ਹੈ ਚੁੱਪ ਕਰਕੇ ਰਹਿਣਾ, ਉਹਨਾਂ ਦੀ ਮਜਬੂਰੀ ਹੈ ਕਿ ਜੀ ਹਜ਼ੂਰੀ ਕਰਨੀ, ਕਿਉਂਕਿ ਆਰਥਿਕ ਪੱਖੋਂ ਉਹਨਾਂ ਕੋਲ ਤਾਕਤ ਨਹੀਂ, ਬਾਹਾਂ ਵਿੱਚ ਤਾਕਤ ਨਹੀਂ, ਸਮਾਜ ਦੇ ਲੋਕ ਉਹਨਾਂ ਦਾ ਸਾਥ ਨਹੀਂ ਦਿੰਦੇ।
पर जिस दिन ओना कोल आर्थिक पक्षों समाजिक पक्षों जां कोई भी ताकत आ जाए जेड़ा निम्रता विच रहिंदा दिसदा है चेते रखियो ओ भी खंकारी हो के खार हो के दोष आरोपण करना पैंदा क्योंकि मिट्टी नूं उठण दा समा नहीं मिलिया समा मिलिया उन्हें लिहाज नहीं करना सब ते दोष लाएगी कह लगे मिट्टी भी प्रभाव कबूल गई। अगला बचन उन्हें क्या पानी कह लगे दा सुभाख है ठंड की संगत मिलती है ते जम जांदा है तपिश की संगत मिलती है ते तपदा है उत्थे फिर इको गल कही कह लगे प्रभु दा दास ना रोड़े वर्गा ना मिट्टी वर्गा ना पानी वर्गा ओदा दास तां ओहो जिहा चाहीदा जिहो जिहा परमात्मा आप है क्योंकि दा मतलब ओदे विच रब दे गुण ने सतगुरु दे अमृत बचना च शब्द है कबीर रोड़ा होए रो बाटका तज मन का अभिमान ऐसा कोई दास होए। शुरुआत उन्हें दास तो की थी शब्द तो इको ही है जन दास हर जन कबीर रोड़ा होए रो बाटका तज मन का अभिमान ऐसा कोई दास होए ताहे मिले भगवान। कबीर रोड़ा हुआ तो क्या भया पंथी को दुख दे ऐसा तेरा दास है ज्यों धरनी मैं खे। जिमें जमीन ते पई कोई मिट्टी फिर आप ही बख्शिश कीती उन्हें कबीर खे कोई तो क्या भया जो उड़ लागे अंग हर जन ऐसा चाहिए ज्यों पानी सरबंग। अगला वचन कबीर पानी हुआ तो क्या भया सीरा सीरा दा अर्थ शीतल शीरा ताता होए ते महाराज फिर जे इट दे रोड़े वर्गा नहीं मिट्टी वर्गा नहीं पानी जैसा नहीं ते अगला वचन कीता हर जन ऐसा चाहिए जैसा हर ही होए। परमात्मा दा सेवक परमात्मा वर्गा हर जन हरी जैसा देखो इस तो अगली बेनती जी मैं करनी चाहना ये जुगत नहीं दसी ये सिर्फ कह दिता हर जन ऐसा चाहिए जैसा हरी होए पर ये तरीका तेन दसिया भी हरी जैसा किवें होए जुगत नहीं दसी ये शब्द कह दिता हरी दा सेवक हरी जैसा। धन गुरु ग्रंथ साहब जी की बाणी सच एवे जे कबीर साहब बचन कहेंगे ते उन्हां दी बाणी चो जे सानू उत्तर ना मिलदा होवे ते सानू गुरु ग्रंथ साहब चो होर किसे बाणीकार दे शब्द विचो उत्तर मिल जाए भावां कि उस बाणीकार दे विच सदियां दा अंतर होवे। जिवें बंगाल दे भगत जयदेव जी उम्र करके ओह बाबे फरीद तो भी वड्डे क्योंकि बाबा फरीद साहब दा जन्म सन 1173 दा है भगत जयदेव जी बाबा फरीद साहब तो भी उम्र करके वड्डे ने पर देखो गुरु ग्रंथ साहब की बाणी सदियां दे समय नूं खत्म करके भी डायलॉग रचदी पई है। थोड़ा जा फिर मैं शब्द दोहरावांगा सदियां दे वक्फे नूं भी खत्म करके गुरु ग्रंथ साहब की बाणी समाद रचांदी है ओह बोल नूं मद्धम नहीं पैण दिंदी। दास ने एक बार अर्ज कीती सी कि बाबा फरीद साहब 1173 ਨੂੰ ਉਹਨਾਂ ਦਾ ਆਵਣਾ ਹੈ 1265 ਨੂੰ ਉਹ ਚਲਾਣਾ ਕਰਦੇ ਗੁਰੂ ਨਾਨਕ ਸਾਹਿਬ 1469 ਨੂੰ ਆਉਂਦੇ 1265 ਤੇ 1469 ਦਾ ਸਮਾਂ ਤੁਸੀਂ ਦੇਖੋ ਸਦੀਆਂ ਦਾ ਫਰਕ ਪੈ ਰਿਹਾ ਪਰ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਉਸ ਮਹਾਂਪੁਰਖ ਦੇ ਅੰਮ੍ਰਿਤ ਬਚਨ ਨੂੰ ਭਾਵੇਂ 2 ਸਦੀਆਂ ਲੰਘ ਚੁੱਕੀਆਂ ਨੇ पर उन्होंने उस बचन नाल भी संवाद रचा के उस विचो ओही ताजगी ओही निर्मलताई ते ओदी व्याख्या करदिया होया 2 सदियां दे वक्फे नूं मिटा के बाबे फरीद नूं वर्तमान विच खड़े करके ओदे नाल गल कीती है। बेनती सुनो ध्यान नाल किवें आवांगा मैं उस बचन वाले बाबा फरीद साहब 2 सदियां पहला कह लिए जां 150-250 साल पहला कह रहे हैं ਉਹਨਾਂ ਦੇ ਬਚਨ ਨੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ ਪਰ ਸਰਵਰ ਜਬ ਉਛਲੇ ਤਬ ਤਰਨ ਦੁਖੇਲਾ ਹੱਥ ਨਾ ਲਾਏ ਕੁਸੰਬੜੇ ਜਲ ਜਾਸੀ ਢੋਲਾ। ਹੁਣ ਦੇਖੋ ਸ਼ਬਦ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ 150 ਪਹਿਲਾਂ ਸ਼ਬਦ ਵਰਤ ਲਵਾਂ ਕਿਉਂਕਿ 150 ਸਾਲ ਲਾ ਲਈਏ 225 ਸਾਲ ਪਹਿਲਾਂ ਸ਼ਬਦ ਹੈ ਪਰ ਉਹ ਪੌਣੇ 200 ਸਾਲ ਪਿਆ ਹੋਇਆ ਸ਼ਬਦ ਉਹਦੇ ਵਿੱਚ ਬਾਸੀ ਬਾਣੀ ਆਇਆ, ਕਿਉਂਕਿ ਜੋ ਧੁਰ ਤੋਂ ਬਾਣੀ ਨਿਕਲਦੀ ਹੈ ਅੱਖਰ ਉਹੀ ਨੇ ਜਿਹੜੇ ਅਸੀਂ ਦੁਨੀਆਦਾਰ ਗੱਲਬਾਤ ਵਿੱਚ ਵਰਤਨੇ ਆ, ਪਰ ਧੁਰ ਕੀ ਬਾਣੀ ਵਿੱਚ ਤੇ ਸਾਡੇ ਸ਼ਬਦਾਂ ਵਿੱਚ ਇੰਨਾ ਅੰਤਰ ਹੈ। ਸਾਡੇ ਬੋਲ ਅੱਜ ਬੋਲੇ ਹੋਏ ਦੁਨੀਆਦਾਰਾਂ ਦੇ ਕੁਝ ਮਿੰਟਾਂ ਬਾਅਦ ਹੀ ਫਿੱਕੇ ਬਹਿ ਜਾਂਦੇ ਨੇ, ਪਰ ਧੁਰ ਤੋਂ ਆਏ ਹੋਏ ਸ਼ਬਦ ਤੇ ਉਹਦੇ ਵਿੱਚ ਸਮੋਇਆ ਹੋਇਆ ਗਿਆਨ ਸਦੀਆਂ ਲੰਘਣ ਤੋਂ ਬਾਅਦ ਵੀ ਤਰੋ ਤਾਜ਼ਾ ਹੀ ਰਹਿੰਦਾ ਹੈ। ਉਹਦੇ ਵਿੱਚ ਬਹਿਆਪਨ ਨਹੀਂ ਹੁੰਦਾ, ਉਹਦੇ ਵਿੱਚ ਬਾਸੀਪਨ ਕਦੇ ਨਹੀਂ ਹੁੰਦਾ। ਸਤ ਸਾਧ ਸੰਗਤ, ਦਾਰਸ਼ਨਿਕ ਬੇਨਤੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਤੇ ਮੰਜੀ ਸਾਹਿਬ ਸ਼ਹਿਰ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ, ਆ ਜਿਤਨਾ ਸ਼ਬਦ ਹੈ, ਜਿਤਨੇ ਬਾਣੀ, ਜਿਤਨੇ ਬੋਲ ਨੇ ਪਿਆਰੇ, ਉਹ ਇਕੱਲੇ ਅੱਖਰ ਨਹੀਂ। ਇਹ ਤਾਂ ਸਤਿਗੁਰਾਂ ਦਾ ਸ਼ੁਕਰ ਕਰੀਏ ਜਿਨ੍ਹਾਂ ਨੇ ਸਾਡੇ ਲਈ ਅੱਖਰਾਂ ਦੇ ਰੂਪ ਵਿੱਚ ਰੱਬੀ ਗਿਆਨ ਨੂੰ ਟਿਕਾ ਦਿੱਤਾ। ਤੇ ਜੇ ਕਮਾਈ ਵਾਲਾ ਖਾਮੋਸ਼ੀ ਨਾਲ ਵੀ ਦੁਨੀਆਂ ਤੋਂ ਚਲਾ ਜਾਓ ਫਿਰ ਵੀ ਪੂਰੇ ਦਾ ਪੂਰਾ ਹੀ ਹੈ, ਇਹ ਨਹੀਂ ਕਿ ਉਹ ਅਧੂਰਾ ਹੈ। ਪਰ ਉਹਨਾਂ ਨੇ ਉਸ ਰੱਬੀ ਗਿਆਨ ਨੂੰ ਅੰਦਰ ਦੇ ਅਨੁਭਵ ਨੂੰ ਅੱਖਰਾਂ ਦੇ ਰੂਪ ਵਿੱਚ ਬਿਆਨ ਕੀਤਾ, ਤੇ ਇਕੱਲਾ ਬਿਆਨ ਹੀ ਨਹੀਂ ਕੀਤਾ। ਆਮ ਤੌਰ ਤੇ ਪਿੱਛੋਂ ਸਿੱਖਾਂ ਨੇ ਨਹੀਂ ਲਿਖਿਆ ਕਿ ਮਹਾਰਾਜ ਤੁਹਾਡੀ ਬਾਣੀ ਤਾਂ ਨਿਰਾ ਅੰਮ੍ਰਿਤ ਸੱਚ, ਇਵੇਂ ਖੁਦ ਬਾਣੀਕਾਰ ਬਾਣੀ ਕਰਦੇ ਨੇ ਆਪਣੇ ਮੁਖ ਤੋਂ ਬਾਣੀ ਉਚਾਰਦਿਆਂ ਕਿਹਾ, ਭਲੇ ਲੋਕੋ ਮੁਖ ਮੇਰਾ ਹੈ, ਸ਼ਬਦ ਪਰਮਾਤਮਾ ਦਾ ਹੈ, ਮਾਨਵੀ ਬੋਲੀ ਵਿੱਚ ਮੈਂ ਬੋਲਣਾ ਪਿਆ, ਫਿਰ ਮੈਂ ਤਿੰਨ ਸ਼ਬਦ ਵਰਤਾਂਗਾ, ਮੁਖ ਮੇਰਾ ਹੈ, ਮਾਨਵੀ ਬੋਲੀ ਵਿੱਚ ਬੋਲ ਰਿਹਾ ਪਰ ਸ਼ਬਦ ਪਰਮਾਤਮਾ ਦਾ ਹੈ। ਕਿਉਂਕਿ ਸ਼ਬਦ ਨੂੰ ਜਿਹੜੇ ਵੀ ਅੱਖਰਾਂ ਦਾ ਜਾਮਾ ਪਹਿਨਾ ਦਿੱਤਾ ਜਾਂਦਾ ਪਿਆਰੇ, ਉਹ ਅੱਖਰ ਸਦੀਵ ਕਾਲ ਵਿੱਚ ਰਹਿਣੇ ਸਨ, ਭਾਵੇਂ ਉਹ ਅੱਖਰ ਸੰਸਕ੍ਰਿਤ ਦੇ ਹੁੰਦੇ, ਭਾਵੇਂ ਉਹ ਅੱਖਰ ਅਰਬੀ ਦੇ ਹੁੰਦੇ, ਭਾਵੇਂ ਉਹ ਅੱਖਰ ਫਾਰਸੀ ਦੇ ਹੁੰਦੇ, ਭਾਵੇਂ ਉਹ ਅੱਖਰਾਂ ਦੀ ਬਨਾਵਟ ਅੰਗਰੇਜ਼ੀ ਵਿੱਚ ਹੁੰਦੀ, ਕਿਉਂਕਿ ਜਿਹੜਾ ਉਹ ਗਿਆਨ ਹੈ ਉਹਨੂੰ ਜਾਮਾ ਭਾਂਡਾ ਜਿਹੜਾ ਮਰਜ਼ੀ ਦੇ ਦਿਓ, ਗਿਆਨ ਵਿੱਚ ਤਾਕਤ ਹੋਵੇ ਤੇ ਭਾਂਡੇ ਨਾਲ ਕੋਈ ਗਿਆਨ ਨੂੰ ਫਰਕ ਨਹੀਂ ਪੈਂਦਾ। ਬੜੇ ਸਪਸ਼ਟ ਜਿਹਾ ਸ਼ਬਦ, ਮੰਨ ਲਓ ਕਿ ਇੱਕ ਅੰਮ੍ਰਿਤ ਮਿੱਟੀ ਦੇ ਬਰਤਨ 'ਚ ਪਾਇਆ ਹੈ, ਤੇ ਪਿਆਰਿਓ ਮਿੱਟੀ ਦਾ ਬਰਤਨ ਵੀ ਪੂਜਣ ਯੋਗ ਹੈ, ਤੇ ਜੇ ਜ਼ਹਿਰ ਬੰਦੇ ਨੇ ਸੋਨੇ ਦੀ ਪਿਆਲੇ ਵਿੱਚ ਪਾਈਏ ਤੇ ਉਹ ਸੋਨੇ ਦਾ ਬਰਤਨ ਨਿੰਦਣ ਯੋਗ ਹੈ। ਆਮ ਬੋਲੀ ਵਿੱਚ ਜੇ ਪਰਮਾਤਮਾ ਦੀ ਗੱਲ ਕੀਤੀ, ਉਹ ਅੱਖਰਾਂ ਦਾ ਭਾਂਡਾ, ਉਹ ਅੱਖਰ ਪੂਜਣ ਯੋਗ। ਰੱਬੀ ਸ਼ਬਦ ਨੂੰ ਮਾਨਵੀ ਬੋਲੀ ਵਿੱਚ ਮੇਰੇ ਸਤਿਗੁਰਾਂ ਨੇ ਆਪਣੇ ਮੁੱਖ ਤੋਂ ਉਚਾਰਨ ਕੀਤਾ, ਪਰ ਨਾਲ ਇੱਕ ਸ਼ਬਦ ਕਹਿ ਦਿੱਤਾ, ਲੋਗੋ ਦੇਖੋ ਜਿੱਥੇ ਤਰਕ ਉੱਠਿਆ, ਇਹ ਅੱਖਰਾਂ ਦਾ ਜੋੜ ਹੈ, ਇਹ ਤਾਂ ਕਵਿਤਾ ਹੈ, ਇਹ ਤਾਂ ਗੀਤ ਹੈ। ਹਾਲਾਂਕਿ ਖੁਦ ਸਤਿਗੁਰਾਂ ਨੇ ਬਾਣੀ 'ਚ ਆਪਣੇ ਸ਼ਬਦ ਲਈ ਗੀਤ ਸ਼ਬਦ ਵਰਤੇ ਕਿ ਨਾਨਕ ਭਵਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ, ਪਰ ਜਦੋਂ ਇਸ ਬਾਣੀ ਨੂੰ ਪ੍ਰਭ ਕੇ ਗੀਤ ਦੀ ਥਾਂ ਤੇ ਕੇਵਲ ਅੱਖਰਾਂ ਦੀ ਜੋੜਬੰਦੀ ਜਾਂ ਤੁਕਬੰਦੀ ਕਹਿ ਕੇ ਕੋਈ ਦੁਨਿਆਵੀ ਗੀਤ ਨਾਲ ਤੁਲਨਾ ਦੇਵੇਗਾ, ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਦੁਨਿਆਵੀ ਗੀਤ ਦੀ ਤਰ੍ਹਾਂ ਨਹੀਂ ਸਵੀਕਾਰ। ਫਿਰ ਬੇਨਤੀ ਸੁਣਿਓ, ਉੱਥੇ ਜੋ ਗਾਵੇ ਪ੍ਰਭ ਕੇ ਗੀਤ, ਪਰ ਦੂਜੇ ਪਾਸਿਓਂ ਮਹਾਂਪੁਰਖ ਕਹਿੰਦੇ ਲੋਕ ਜਾਣੇ ਇਹੋ ਗੀਤ ਹੈ, ਕਿਉਂਕਿ ਪ੍ਰਭ ਕਾ ਗੀਤ ਨਹੀਂ ਸਨ ਕਹਿ ਰਹੇ। ਮੇਰੇ ਮਨ 'ਚ ਵੀ ਇੱਕ ਦਿਨ ਆਇਆ ਵੀ ਇੱਕ ਪਾਸੇ ਕਬੀਰ ਸਾਹਿਬ ਕਹਿੰਦੇ ਨੇ ਗੀਤ ਨਹੀਂ, ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਕਿ ਭਵ ਸਾਗਰ ਤੋਂ ਉਹ ਪਾਰ ਹੋਵੇਗਾ ਜੋ ਪ੍ਰਭ ਕਾ ਗੀਤ ਗਾਏਗਾ। ਉਹ ਬਨਾਰਸ ਵਿੱਚ ਇਸ ਗੀਤ ਨੂੰ ਪ੍ਰਭ ਕਾ ਗੀਤ ਨਹੀਂ ਮੰਨ ਰਹੇ, ਪਰ ਭਗਤ ਸਾਹਿਬ ਕਹਿੰਦੇ ਨੇ ਦੁਨਿਆਵੀ ਸ਼ਬਦਾਂ ਦਾ ਜੋੜ ਨਹੀਂ, ਇਹ ਤਾਂ ਰੱਬੀ ਇਹ ਗਿਆਨ ਹੈ। ਜਿਹੜਾ ਮੰਤਰ ਤੁਸੀਂ ਬਨਾਰਸ ਵਿੱਚ ਸ਼ਿਵਜੀ ਦਾ ਤਾਰਕ ਮੰਤਰ ਦੇ ਕੇ ਮਰਦੇ ਸਮੇਂ ਬੰਦੇ ਨੂੰ ਕਹਿੰਦੇ ਤੂੰ ਤਰ ਜਾਏਗਾ, ਕਿਉਂਕਿ ਬਨਾਰਸ ਦੇ ਕੰਢੇ ਤੇ ਹਰਿਦੁਆਰ ਗੜ ਗੰਗਾ ਯੂਪੀ ਵਿੱਚ ਅੱਜ ਵੀ ਜਦੋਂ ਲੰਘਦੇ ਤੇ ਸ਼ਾਮ ਨੂੰ ਕਈ ਕਈ ਮੁਰਦਿਆਂ ਦਾ ਸੰਸਕਾਰ ਹੁੰਦਾ ਉਹਦੇ ਕਿਨਾਰੇ, ਕਿਉਂਕਿ ਉਹ ਕਿਹਾ ਜਾਂਦਾ ਮਰਦੇ ਕੋਈ ਬੰਦੇ ਦੇ ਕੰਨ ਵਿੱਚ ਜੇਕਰ ਕੋਈ ਸ਼ਿਵ ਦਾ ਮੰਤਰ ਦੇ ਦੇਵੇਗਾ ਤੇ ਸੱਚ ਇਵੇਂ ਕਿ ਉਹ ਬੰਦਾ ਭਵ ਸਾਗਰ ਤੋਂ ਤਰ ਜਾਏਗਾ। ਕਬੀਰ ਸਾਹਿਬ ਨੇ ਕਿਹਾ ਜੇ ਉਹ ਰੱਬੀ ਬਚਨ ਨੇ, ਹੋ ਸਕਦਾ ਸ਼ਿਵ ਦਾ ਤਾਰਕ ਮੰਤਰ ਸਿਰੇ ਲਾਏ ਕਿ ਨਾ, ਪਰ ਜਿਹੜਾ ਇਸ ਬਾਣੀ ਨੂੰ ਪੜੇਗਾ ਉਹਦਾ ਪਾਰ ਉਤਾਰਾ ਜ਼ਰੂਰ ਹੋਵੇਗਾ। ਬਾਣੀਕਾਰ ਖੁਦ ਕਹਿ ਰਹੇ ਕਿਸ ਬਾਣੀ 'ਚ ਇੰਨੀ ਤਾਕਤ ਹੈ। ਬਾਬਾ ਸਾਹਿਬ ਨੇ ਕਿਹਾ ਕਿ ਲੋਕ ਜਾਣੇ ਇਹ ਉਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜਿਉਂ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਹਰ। ਕੋਈ ਗਾਵੇ, ਦੇਖੋ ਸਭ ਤੋਂ ਵੱਡੀ ਗੱਲ, ਕੋਈ ਗਾਵੇ ਆਪਾਂ ਕਹਿ ਦਿਆਂਗੇ, ਕਬੀਰ ਸਾਹਿਬ ਨੇ ਸਿੱਧਾ ਕਹਿ ਦਿੱਤਾ, ਕਿਉਂਕਿ ਬਨਾਰਸ ਵਿੱਚ ਕੋਈ ਗਾਵੇ ਕਹਿਣਾ ਬੜੀ ਵੱਡੀ ਕ੍ਰਾਂਤੀ ਸੀ ਆਮ ਬੰਦੇ ਲਈ ਨਹੀਂ, ਕਿਉਂਕਿ ਉੱਥੇ ਜੋ ਵੇਦ ਹੈ ਉਹ ਇੱਕ ਵਰਨ ਲਈ ਸਿਰਫ ਸੀਮਿਤ ਹੈ ਕਿ ਇਹਨੂੰ ਉੱਚੀ ਜਾਤ ਵਾਲਾ ਬ੍ਰਾਹਮਣ ਹੀ ਪੜ੍ਹ ਸਕਦਾ। ਪਰ ਭਗਤ ਸਾਹਿਬ ਕਹਿੰਦੇ ਪਹਿਲੀ ਗੱਲ ਉਹਨਾਂ ਬਨਾਰਸ ਵਿੱਚ ਕਹੀ ਕਿ ਜੋ ਮੈਂ ਬੋਲ ਰਿਹਾ ਇਹਦੇ ਤੇ ਕੇਵਲ ਮੇਰੀ ਬੰਦਿਸ਼ ਨਹੀਂ, ਕੋਈ ਵੀ ਇਹਨੂੰ ਗਾ ਲੈ ਪਿਆਰੇ, ਉਹ ਬ੍ਰਾਹਮਣ ਕਿਵੇਂ ਬਰਦਾਸ਼ਤ ਕਰੇਗਾ ਵੀ ਕਿਸੇ ਰਚਨਾ ਨੂੰ ਕੋਈ ਵੀ ਗਾ ਸਕੇ। ਉਹ ਕਹਿੰਦੇ ਕੋਈ ਗਾਵੇ ਤੇ ਨਾ ਸ਼ਬਦ ਵਰਤਿਆ, ਕੋਈ ਵੀ ਇਹਨੂੰ ਸੁਣ ਲਵੇ, ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। ਜੋ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਹਰ, ਕੋਈ ਗਾਵੇ ਕੋ ਸੁਣਿਆ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਉਹਨਾਂ ਦੇਖੋ ਆਪਣੀ ਰਚਨਾ ਬਾਰੇ ਕਹਿ ਦੇਣਾ ਕਿ ਕੋਈ ਸ਼ੱਕ ਨਾ ਕਰੋ ਇਹ ਰੱਬੀ ਗੀਤ ਹੈ, ਇਹ ਰੱਬੀ ਬਚਨ ਹੈ, ਜਿਹੜਾ ਪੜੇਗਾ ਉਹਦਾ ਪਾਰ ਉਤਾਰਾ ਹੋਵੇਗਾ। ਬੇਨਤੀ ਕਰਾਂ ਜੇ ਕਬੀਰ ਸਾਹਿਬ ਨੇ ਕਿਹਾ ਤੇ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ, ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬਚਨ, ਮੈਂ ਰਹਾਂਗਾ ਪ੍ਰਕਰਨ ਵਿੱਚ ਕਿ ਜਨ ਲਾਗਾ ਹਰ ਏਕੈ ਨਾਏ ਤਿਸ ਕੀ ਆਸ ਨਾ ਬਿਰਥੀ ਜਾਏ। ਉਸੇ ਦਿਨ ਹੀ ਗੁਰੂ ਅੰਗਦ ਸਾਹਿਬ ਦੇ ਜੀਵਨ ਵਿੱਚੋਂ ਕੁਝ ਅਰਜ਼ ਕਰਨੀ। ਗੁਰੂ ਰਾਮਦਾਸ ਉਹ ਖੁਦ ਬਾਣੀਕਾਰ ਨੇ, ਬਾਣੀ ਦੇ ਉਚਾਰਨ ਕਰਤਾ ਨੇ, ਪਰ ਆਪ ਉਹ ਬਖਸ਼ਿਸ਼ ਕਰਕੇ ਕਿੰਨੀ ਇਸ ਬਾਣੀ 'ਚ ਹੈ ਕੀ, ਤੇ ਨਾਲ ਕਹਿ ਰਹੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਜਿਹੜੇ ਬਾਣੀਕਾਰ ਗੁਰੂ ਕਰਤਾ ਹੈ ਉਹ ਖੁਦ ਕਹਿ ਰਹੇ ਨੇ ਕਿ ਬਾਣੀ ਜੋ ਹੈ ਇਹ ਹੀ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਤੁਸੀਂ ਦੋਨਾਂ ਸ਼ਬਦਾਂ ਨੂੰ ਬਰਾਬਰ ਰੱਖ ਕੇ ਪੜ੍ਹੋ। ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ, ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ ਸੰਸਾ ਨਹੀਂ, ਜ਼ਰੂਰ ਤਰੇਗਾ। ਉਸ ਤੋਂ ਅੱਗੇ ਥੋੜ੍ਹਾ ਜਾਏਗੀ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਅੰਮ੍ਰਿਤ ਬੋਲ ਅਸੀਂ ਪੜ੍ਹਦੇ ਹਾਂ, ਉਹਨਾਂ ਨੇ ਤਾਂ ਕਮਾਲ ਕਰ ਦਿੱਤੀ ਬਾਣੀ ਦੀ ਸਿਫਤ ਵਿੱਚ ਇਹ ਸ਼ਬਦ ਵਰਤੇ ਕਿ ਇਹਨੂੰ ਕੇਵਲ ਅੱਖਰ ਨਾ ਜਾਣੇ, ਇਹਨੂੰ ਕੇਵਲ ਅੱਖਰਾਂ ਦਾ ਜੋੜ ਸ਼ਬਦ ਨਾ ਜਾਣੇ। ਮਹਾਰਾਜ ਕੀ ਕਹਿਣ ਲੱਗੇ ਤਾਂ ਇੱਕ ਇੱਕ ਸ਼ਬਦ ਨੂੰ ਜਦੋਂ ਭਾਵਨਾ ਵਾਲਾ ਹਿਰਦਾ ਪੜ੍ਹਦਾ ਤੇ ਉਹਦੀ ਰਸਨਾ ਉੱਤੇ ਬਾਣੀ ਵਿੱਚੋਂ ਅੰਮ੍ਰਿਤ ਚੁੰਬਦਾ ਹੈ, ਉਹਦੇ ਅੰਦਰ ਅੰਮ੍ਰਿਤ ਦਾ ਰਸ ਬਣਦਾ। ਮਹਾਰਾਜ ਇਹ ਰਸ ਕਿਵੇਂ? ਕਹਿਣ ਲੱਗੇ ਕਰਤਾਰ ਦੇ ਰੰਗ ਵਿੱਚ ਰਤੀ ਹੈ। ਉਹ ਆਸਾ ਰਾਗ ਦੇ ਦੋ ਪਦੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ, ਕਰਤਾਰੀ ਰੇ ਖਿਨ ਰਮ ਗੁਰ ਗਮ ਹਰ ਦਮ। ਫਿਰ ਮਹਾਰਾਜ ਕਹਿੰਦੇ ਨਹਿਂ ਜਾਂ ਪ੍ਰਤੱਖ ਗੁਰੂ ਨਿਸਤਾਰੇ, ਕਹੋ ਕਬੀਰ ਸੰਸਾ ਨਹੀਂ। ਸਾਰੇ ਬਚਨ ਇੱਕੋ ਕਹਿ ਰਹੇ ਨੇ, ਭਾਈ ਇਸ ਬਾਣੀ ਤੇ ਭਰੋਸਾ ਕਰੋ, ਯਕੀਨ ਕਰੋ ਕਿ ਉਹ ਬੰਦੇ ਨੂੰ ਕਦੀ ਜਮਾ ਨਲਵਾ ਨਹੀਂ ਪਏਗਾ। ਖਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮੁਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ, ਕਰਤਾਰੀ ਰੇ ਖਿਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰਖਾਰੀ। ਖੈਰ ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਭਾਵਾਂ ਕਿ ਬਾਣੀਕਾਰਾਂ ਦਾ ਉਮਰ ਦੇ ਲਿਹਾਜ਼ ਨਾਲ ਸਰੀਰਕ ਤੌਰ 'ਤੇ ਸਦੀਆਂ ਦਾ ਵੀ ਫਾਸਲਾ ਕਿਉਂ ਨਾ ਹੋਵੇ, ਪਰ ਸੱਚ ਇਵੇਂ ਕਿ ਬਾਣੀ ਸਦੀਆਂ ਦੇ ਫਾਸਲੇ ਨੂੰ ਮਿਟਾ ਕੇ ਇੱਕ ਦੂਜੇ ਦੇ ਨਾਲ ਬਾਣੀਕਾਰ ਸੰਵਾਦ ਰਚਾਉਂਦੇ ਪਏ, ਬਾਣੀ ਦੀ ਵਿਆਖਿਆ ਕੀਤੀ ਜਾ ਰਹੀ। ਬਾਬਾ ਫਰੀਦ ਸਾਹਿਬ ਇਹ ਸ਼ਬਦ ਕਹਿ ਰਹੇ ਨੇ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ। ਗੁਰੂ ਨਾਨਕ ਸਾਹਿਬ ਦੋ ਸਦੀਆਂ ਬਾਅਦ ਉਹ ਸ਼ਬਦ ਦੀ ਵਿਆਖਿਆ ਕਰ ਰਹੇ ਨੇ, ਜਪ ਤਪ ਕਾ ਬੰਧ ਬੇੜਲਾ, ਜਿਤ ਲੰਘੈ ਵਿਖੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ, ਤੇਰਾ ਇੱਕੋ ਨਾਮ ਮੰਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲ। ਦੇਖੋ ਸਦੀਆਂ ਦਾ ਫਰਕ। ਉਸ ਤੋਂ ਥੋੜ੍ਹਾ ਜਿਹਾ ਹੋਰ ਅੱਗੇ ਆਪਾਂ ਦੇਖੀਏ, ਗੁਰੂ ਨਾਨਕ ਸਾਹਿਬ ਤੋਂ ਬਾਅਦ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਉਹਨਾਂ ਦੇ ਅੰਮ੍ਰਿਤ ਬਚਨ ਸੀ ਪੜ੍ਹਦੇ। ਬਾਬਾ ਫਰੀਦ ਸਾਹਿਬ ਤੇ ਗੁਰੂ ਅਮਰਦਾਸ ਜੀ ਦੇ ਵਿੱਚ ਜਦੋਂ ਹਜ਼ੂਰ ਬਾਣੀ ਉਚਾਰਦੇ, ਦੇਖੋ ਗੁਰੂ ਨਾਨਕ ਸਾਹਿਬ ਤੋਂ ਫਿਰ ਅੱਗੇ ਸਮਾਂ ਚਲਾ ਜਾਏਗਾ। ਬਾਬਾ ਫਰੀਦ ਸਾਹਿਬ ਕਹਿੰਦੇ, ਕਾਲੀ ਜਿੰਨੀ ਨਾ ਰਾਵੇ ਉਹ ਧੌਲੀ ਰਾਵੇ ਕੋਏ, ਕਰ ਸਾਈਂ ਸਿਓ ਪਿਰਖੜੀ ਰੰਗ ਨਵੇ ਲਾਵੇ। ਗੁਰੂ ਅਮਰਦਾਸ ਉਸ ਸ਼ਲੋਕ ਨੂੰ ਸਾਹਮਣੇ ਰੱਖ ਕੇ ਪਿਆਰੇ ਉਹਦੀ ਵਿਆਖਿਆ, 250 ਸਦੀਆਂ ਪਹਿਲਾਂ ਉਚਾਰਨ ਕੀਤੇ ਸ਼ਬਦ ਦੀ ਵਿਆਖਿਆ ਵਰਤਮਾਨ ਵਿੱਚ ਕਿਵੇਂ ਢਾਲਦੇ। ਉਹਨਾਂ ਦੇ ਬਚਨ, ਕਾਲੀ ਧੌਲੀ ਸਹਿਬ ਸਦਾ ਹੈ, ਜੇ ਕੋ ਚਿੱਟ ਕਰੇ ਆਪਣਾ ਲਾਇਆ ਪਿਰਮ ਨਾ ਲੱਗੀ, ਜੇ ਲੋਚੈ ਸਭ ਕੋਹੇ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ। ਤੇ ਦੇ ਖੈਰ ਆਪਾਂ ਪ੍ਰਕਰਨ ਚ ਰਹੀਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹੁਣ ਹਰੀ ਵਰਗੇ ਕਿਵੇਂ ਹੋ ਸਕਦਾ ਕੋਈ, ਉਹ ਹਰੀ ਵਰਗਾ ਹਰ ਜਨ ਕਿਵੇਂ ਬਣੇਗਾ? ਇਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਦਿੱਤਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ, ਖਾਸ ਕਰਕੇ ਦੋ ਸ਼ਲੋਕ। ਇੱਕ ਸ਼ਲੋਕ ਵਿੱਚ ਕਿ ਜਿਹੜਾ ਦਿਨ ਰਾਤ ਖਰੀ ਨੂੰ ਜਪਦਾ ਹੈ ਜਾਂ ਲਾਗਾ ਹਰ ਇੱਕ ਕਹਿਣਾ ਹੈ, ਜਿਹੜਾ ਸੱਚਮੁੱਚ ਮੰਜ਼ਲ ਮਿਟ ਕੇ ਨਾਮ ਜਪਦਾ ਹੈ। ਮੰਜ਼ਲ ਮਿਟ ਕੇ ਦਾ ਮਤਲਬ ਕੇਵਲ ਸ਼ੁਗਲ ਵਾਸਤੇ ਨਹੀਂ, ਅੱਜ ਜਪਿਆ ਕੱਲ ਨੂੰ ਕੋਈ ਨਹੀਂ, ਜਿਹੜਾ ਸੱਚਮੁੱਚ ਆਪਣੇ ਪ੍ਰਾਣਾਂ ਦਾ ਆਧਾਰ ਸਮਝ ਕੇ ਬੰਦਗੀ ਕਰਦਾ ਹੈ। ਮਹਾਰਾਜ ਕਹਿੰਦੇ, ਜਪਣ ਵਾਲਾ ਇੱਕ ਦਿਨ ਜਪਦਿਆਂ ਜਪਦਿਆਂ ਹਰੀ ਕਾ ਰੂਪ ਹੀ ਹੋ ਜਾਂਦਾ। ਹਰ ਜਨ ਐਸਾ ਚਾਹੀਏ ਜਨ ਲਾਦਾ ਹਰ ਇਹ ਕਹਿਣਾ, ਉੱਥੇ ਸਤਿਗੁਰੂ ਦਾ ਬਚਨ ਹੈ, ਜੋ ਪ੍ਰਾਣੀ ਨਿਸ ਦਿਨ ਭਜੈ, ਰਾਤ ਹੋਵੇ ਦਿਨ ਹੋਵੇ, ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕਹਿ ਸਦ ਕਾਮ, ਜਨ ਲਾਦਾ ਹਰ ਇਹ ਕਹਿਣਾ। ਉਹ ਸਿਰਫ ਇੱਕੋ ਕਾਰਜ ਹੈ, ਦਿਨ ਹੋਵੇ ਰਾਤ ਹੋਵੇ ਸੁਬਾਹ ਹੋਵੇ ਸ਼ਾਮ ਹੋਵੇ, ਖਾਂਦਾ ਹੋਵੇ ਪੀਂਦਾ ਹੋਵੇ ਬੈਠਦਾ ਹੋਵੇ ਸੁੱਤਾ ਹੋਵੇ, ਸੱਚ ਇਵੇ ਉਹਦੀ ਸੁਰਤ ਵਿੱਚ ਸਿਰਫ ਇੱਕੋ ਕਿ ਕੋਈ ਘੜੀ ਐਸੀ ਨਾ ਆਏ ਜਦੋਂ ਮੈਨੂੰ ਵਾਹਿਗੁਰੂ ਦਾ ਨਾਮ ਭੁੱਲ ਜਾਏ। ਪਿਆਰਿਓ, ਬਾਣੀ 'ਚ ਐਸੇ ਮਹਾਂਪੁਰਖਾਂ ਦੇ ਬੋਲ ਨੇ, ਜਿੱਥੇ ਇੱਕ ਅੱਧਾ ਸਵਾਸ ਭੁੱਲਦਾ ਦਿਖਦਾ ਉੱਥੇ ਭਗਤ ਪੁਕਾਰ ਉੱਠਦਾ ਕਿ ਨਹੀਂ, ਮੇਰੇ ਤੋਂ ਦੁਨੀਆਦਾਰੀ ਨਹੀਂ ਕਮਾਈ ਜਾਣੀ ਜਿਵੇਂ ਤੁਸੀਂ ਰੱਬ ਨੂੰ ਭੁਲਾ ਕੇ ਕਮਾਉਂਦੇ। ਜਬ ਲਗ ਤਾਗਾ ਬਾਹੋਂ ਬੇਗੀ ਤਬ ਲਗ ਵਿਸਰੇ ਰਾਮ ਸਿਰ, ਇੰਨਾ ਸਮਾਂ ਜੇ ਭੁੱਲ ਜਾਏ। ਮਹਾਰਾਜ ਬਚਨ ਕਰ ਰਹੇ ਨੇ ਕਿ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਣ ਹਰ ਜੰਗ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਕਹਿੰਦੇ ਆਹ ਸੱਚ ਕਹਿ, ਜਿਹੜਾ ਦਿਨ ਰਾਤ ਉਹਨੂੰ ਜਪਦਾ ਹੈ, ਉਹਨੂੰ ਭਜਦਾ ਹੈ, ਉਹਨੂੰ ਸਿਮਰਦਾ ਹੈ, ਉਹਨੂੰ ਪੁਕਾਰਦਾ ਹੈ। ਹਾਂ, ਜ਼ਰੂਰ ਇਹ ਬੇਨਤੀ ਕਰਾਂਗਾ, ਪੁਕਾਰਨ ਪੁਕਾਰਨ ਵਿੱਚ ਅੰਤਰ ਹੈ। ਹੁਣ ਜਦੋਂ ਕੋਈ ਬੰਦਾ ਹਿਰਦੇ 'ਚ ਕਪਟ ਲੈ ਕੇ ਪੁਕਾਰਦਾ, ਬਖਸ਼ ਦਿਆ ਜੇ, ਉਸ ਬੰਦੇ ਦਾ ਗਲੇ ਤੋਂ ਨਿਕਲਿਆ ਹੋਇਆ ਬੋਲ ਸਿਰਫ ਗੁਰਦੁਆਰੇ ਦੀ ਇਮਾਰਤ ਤੱਕ ਸੀਮਤ ਰਹਿ ਜਾਂਦਾ ਹੈ, ਘਰ ਦੇ ਮਕਾਨ ਤੱਕ ਸੀਮਤ ਰਹਿੰਦਾ ਹੈ। ਤੇ ਜਦੋਂ ਹਿਰਦੇ ਤੋਂ ਕੋਈ ਪੁਕਾਰਦਾ, ਗਲਾ ਬੰਦ ਵੀ ਹੋਵੇ, ਉਹਦੇ ਬੋਲ ਰੱਬ ਦੇ ਦਰਵਾਜ਼ੇ ਤੋੜ ਦਿੰਦੇ। ਬਸ ਇੰਨੀ ਫਰਕ ਹੈ। ਫਿਰ ਇੱਥੇ ਆ ਕੇ ਬੰਦਿਆਂ ਨੂੰ ਭੁਲੇਖਾ ਪੈ ਜਾਂਦਾ, ਕੀ ਲੋੜ ਕਹਿ ਵਾਹਿਗੁਰੂ ਵਾਹਿਗੁਰੂ ਕਹਿਣ ਦੀ, ਕੀ ਲੋੜ ਕਹਿ ਇੱਕ ਗੱਲ ਨੂੰ ਰਿਪੀਟ ਕਰਨ ਦੀ। ਨਹੀਂ ਪਿਆਰਿਓ, ਕਿ ਜਿਹੜਾ ਪ੍ਰਭੂ ਦਾ ਪਿਆਰਾ ਹੈ ਉਹ ਦਿਨ ਰਾਤ ਉਹਨੂੰ ਜਪਦਾ, ਦਿਨ ਰਾਤ ਉਹਨੂੰ ਭਜਦਾ, ਦਿਨ ਰਾਤ ਉਹਦੀ ਉਹਦੇ ਚਿੰਤਨ 'ਚ ਜੁੜਿਆ ਰਹਿੰਦਾ। ਫਿਰ ਇੱਕ ਮਨ ਚੁੱਸਦਾ ਹੈ ਵੀ ਦਿਨ ਰਾਤ ਕਿਵੇਂ, ਉਹ ਤਾਂ ਸੁਣਦਾ ਵੀ ਹੈ, ਉਹ ਖਾਂਦਾ ਪੀਂਦਾ ਵੀ, ਇਹ ਕਿਵੇਂ ਨਾਮ ਚੱਲੇਗਾ? ਦਾਸ ਨੇ ਪਿਛਲੇ ਸਾਲਾਂ 'ਚ ਇੱਥੇ ਇੱਕ ਵਾਰ ਬੇਨਤੀ ਕੀਤੀ ਸੀ। ਪਿਆਰਿਓ, ਸ਼ਬਦ ਦੀ ਯਾਤਰਾ ਬੜੀ ਅਨੂਠੀ, ਬੜੀ ਅਨੋਖੀ ਯਾਤਰਾ ਹੈ। ਇਹਨੂੰ ਆ ਬਾਡੀ ਦੇ ਸਿਸਟਮ 'ਚ ਜਾਂ ਸਾਇੰਸ ਦੇ ਨੁਕਤਿਆਂ ਨਾਲ ਨਾ ਵਿਆਖਿਆ ਕਰਿਆ ਕਰੀਏ, ਕਿਉਂਕਿ ਅੱਜ ਸਾਰੇ ਧਰਮਾਂ ਦਾ ਜਦੋਂ ਸੀ ਮੇਰਾ ਯਤਨ ਹੁੰਦਾ ਮੈਂ ਸਭ ਨੂੰ ਸੁਣਨਾ, ਚਾਹੇ ਹਿੰਦੂ ਮੁਸਲਮਾਨ ਕੋਈ ਵੀ ਬੋਲਦਾ। ਤੇ ਅੱਜ ਸਭ ਤੋਂ ਵੱਡੀ ਦੌੜ ਇਹ ਲੱਗੀ ਹੈ ਆਪਣੇ ਆਪਣੇ ਜਿਹੜੇ ਧਰਮ ਗ੍ਰੰਥ ਨੇ ਇਹ ਸਿੱਧ ਕਰਨ ਵਾਸਤੇ ਕਿ ਮੇਰਾ ਧਰਮ ਸੈਂਟੀਫਿਕ ਹੈ। ਇਹਦਾ ਮਤਲਬ ਤੇਰੇ ਧਰਮ ਦੇ ਉੱਪਰ ਕੋਈ ਮੋਹਰ ਲਾਉਣ ਵਾਲਾ ਹੈ? ਜਿਹੜਾ ਫੈਸਲਾ ਕਰੇਗਾ ਜੱਜ ਤੇਰੇ ਤੋਂ ਉੱਪਰ ਹੈ। ਇਹ ਨਹੀਂ ਕਿ ਮੈਂ ਅਗਿਆਨਤਾ ਕਰਕੇ ਕਹਾਂਗਾ ਸਾਇੰਸ ਨੂੰ ਅਸੀਂ ਕੋਈ ਥਾਂ ਨਹੀਂ ਦਿੰਦੇ। ਜਦੋਂ ਅਸੀਂ ਇਹ ਜ਼ੋਰ ਲਾਉਂਦੇ ਹਾਂ ਕਿ ਮੇਰੇ ਧਰਮ ਨੇ ਉੱਪਰ ਸਾਇੰਟੀਫਿਕ ਤਰੀਕੇ ਨਾਲ ਸਾਇੰਸ ਦੇ ਲਿਹਾਜ਼ ਨਾਲ ਵੀ ਇਹ ਸਿੱਧ ਕੀਤਾ ਜਾ ਸਕਦਾ, ਪਿਆਰਿਓ, ਨਾਮ ਸਿਮਰਨ ਦੀਆਂ ਅਵਸਥਾਵਾਂ ਐਸੀਆਂ ਨੇ ਜਿਹਨੂੰ ਸਾਇੰਸ ਵਾਲਾ ਮੈਡੀਕਲ ਸਾਇੰਸ ਤਾਂ ਉਹਨੂੰ ਕਹਿ ਗਏ ਇਹਨੂੰ ਪਾਗਲਖਾਨੇ 'ਚ ਦਾਖਲ ਕਰਾਓ, ਪਰ ਬੰਦਗੀ ਕਰਨ ਵਾਲਾ ਕਹਿ ਗਿਆ ਜਿੰਨਾ ਉੱਚਾ ਇਹ ਚੱਲ ਰਿਹਾ ਉਹਦੇ ਬਾਰੇ ਸੰਸਾਰ ਨੂੰ ਸਮਝ ਨਹੀਂ। ਉਹਦੇ ਬਾਰੇ ਕੀ ਮੈਡੀਕਲ ਸਾਇੰਸ ਕਹੇਗੀ। ਜਦੋਂ ਅਸੀਂ ਇਹ ਲੈਂਦੇ ਹਾਂ ਵੀ ਮੇਰਾ ਧਰਮ ਸਾਇੰਟੀਫਿਕ ਹੈ, ਪਿਆਰਿਓ ਰੂਹਾਨੀਅਤ ਦਾ ਮਾਰਗ ਬੜਾ ਵੱਖਰਾ ਹੈ। ਵਿਗਿਆਨ ਦਿਮਾਗ ਦੀ ਖੋਜ ਹੈ। ਨਮਸਕਾਰ, ਜਿਨ੍ਹਾਂ ਲੋਕਾਂ ਨੇ ਇੱਕ ਨੁਕਤੇ 'ਤੇ ਬਹੁਤ ਖੋਜ ਕੀਤੀ, ਫਰਕ ਇਹਨਾਂ ਜਿਹੜਾ ਮੈਟਰ ਨੂੰ ਖੋਜਣ ਤਰਿਆ ਉਹ ਗਿਆਨੀ ਬਣ ਗਿਆ, ਜਿਹੜਾ ਆਪਣੇ ਆਪ ਨੂੰ ਖੋਜਣ ਚੱਲਿਆ ਉਹ ਬ੍ਰਹਮ ਗਿਆਨੀ ਬਣ ਗਿਆ। ਉਹਨੇ ਬਾਹਰ ਨੂੰ ਖੋਜਿਆ, ਉਹਨੇ ਅੰਦਰ ਨੂੰ ਖੋਜਿਆ। ਪਰ ਜਿਹਨੇ ਅੰਦਰ ਨੂੰ ਖੋਜਿਆ, ਪਿਆਰੇ ਉਹਨੇ ਮਟੀਰੀਅਲ ਦੀ ਗੱਲ ਕਰਕੇ ਵੀ ਕਿਹਾ ਕਿ ਜੋ ਕੁਝ ਮੈਂ ਅੰਦਰੋਂ ਖੋਜਿਆ ਉਹ ਕੁਝ ਬਾਹਰ ਹੈ, ਜੋ ਕੁਝ ਬਾਹਰ ਹੈ ਉਹ ਮੇਰੇ ਅੰਦਰ ਹੈ। ਉਹਨੇ ਨਹੀਂ ਕਿ ਬਾਹਰ ਵਾਲੇ ਖੋਜ ਨੂੰ ਨਿੰਦ ਦਿੱਤਾ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ ਖੈਰ। ਪਰਮਾਤਮਾ ਦਾ ਸੇਵਕ ਦਿਨ ਰਾਤ ਇੱਕ ਨਾਮ 'ਚ ਲੱਗਾ ਰਹੇ, ਵਾਹਿਗੁਰੂ ਸ਼ਬਦ ਜਪ ਰਿਹਾ, ਗੁਰਬਾਣੀ ਪੜ੍ਹ ਰਿਹਾ, ਅਤੇ ਜਿਹੜਾ ਸ਼ਬਦ ਦਾ ਅਭਿਆਸ ਕਰਨ ਵਾਲਾ ਗੁਰਸਿੱਖ, ਕਈ ਵਾਰੀ ਉਹ ਸਰੀਰਕ ਤੌਰ 'ਤੇ ਆਰਾਮ ਕਰਨਾ ਚਾਹੇ, ਸੱਚ ਇਵੇਂ ਉਹਨੂੰ ਸ਼ਬਦ ਆਰਾਮ ਨਹੀਂ ਕਰਨ ਦਿੰਦਾ। ਪਰ ਉਸ ਆਰਾਮ ਨੂੰ ਬੇਚੈਨੀ ਨਹੀਂ ਕਹਿਣਾ। ਮੰਨ ਲਓ ਇੱਕ ਸ਼ਬਦ ਦਾ ਅਭਿਆਸ ਕਰਨ ਵਾਲਾ ਲੇਟੇ, ਉਹ ਅੱਖਾਂ ਬੰਦ ਕਰੇ ਤਾਂ ਵੀ ਉਹਦੇ ਅੰਦਰ ਸ਼ਬਦ ਗੂੰਜਦਾ ਰਹਿੰਦਾ, ਉਹ ਪਾਸੇ ਮਾਰਦਾ ਨਹੀਂ। ਉਹ ਸ਼ਬਦ ਦੀ ਧਾਰਾ ਇੰਨੀ ਤੇਜ਼ ਚੱਲਦੀ ਹੈ ਕਿ ਉਹ ਮੰਜੇ 'ਤੇ ਪਏ ਹੋਏ ਦੇ ਅੰਦਰ ਚੁੱਪ ਕੀਤਿਆਂ ਵੀ ਸ਼ਬਦ ਆਪਣੀ ਯਾਤਰਾ ਕਰੀ ਜਾਂਦਾ। ਈਵਨ ਇੱਥੋਂ ਤੱਕ ਕਿ ਜਿਹੜਾ ਏਕੇ ਨਾਏ ਲੱਗ ਜਾਏ, ਉਹ ਸਰੀਰਕ ਤੌਰ 'ਤੇ ਸੁੱਤਾ ਹੋਵੇ, ਸੁੱਤੇ ਅੰਦਰ ਵੀ ਸ਼ਬਦ ਆਪਣਾ ਕੰਮ ਕਰੀ ਜਾਂਦਾ। ਸ਼ਬਦ ਸੁੱਤਿਆਂ ਹੋਇਆਂ ਵੀ ਕੰਮ ਕਰ ਰਿਹਾ ਸਾਡੀ ਬਾਡੀ। ਮੈਂ ਇੱਥੇ ਤਾਂ ਦੌਰਾਨ ਲੱਗਾ, ਕੋਈ ਸਾਲ ਮੇਰਾ ਖਿਆਲ ਮੈਂ ਪਹਿਲੇ ਕਰਜ਼ ਕੀਤੀ ਸੀ, ਸਰੀਰ ਦਾ ਸੌ ਜਾਣਾ, ਅਤੇ ਆਪਾਂ ਕਹਿ ਜੀਏ ਜੀ ਕੱਲ੍ਹ ਨੂੰ ਇਹ ਕਿਵੇਂ ਹੋ ਜਾਏਗਾ ਕਿ ਉੱਠਤ ਬੈਠਤ ਤਾਂ ਮੰਨ ਲਿਆ, ਪਰ ਸੋਵਤ ਨਾਮ ਦੇ ਅਰਥ ਕੀ ਕਰੋਗੇ? ਸੋਵਤ ਤਾਂ ਬੇਹੋਸ਼ੀ ਨਹੀਂ, ਸੋਵਤ ਵੀ ਨਾਮ ਹੈ। ਸੋਵਤ ਕਿਵੇਂ ਨਾਮ ਹੈ? ਅਸੀਂ ਸੌਂਦੇ ਹਾਂ ਕਿ ਸਾਡਾ ਪੂਰਾ ਸਰੀਰ ਸੌਂਦਾ ਹੈ, ਹਾਲਾਂਕਿ ਸਾਡੀ ਬਾਡੀ ਦੇ ਉਹ ਅੰਗ ਜਿਹੜੇ ਕੰਮ ਕਾਰ ਕਰਦੇ ਆ ਬੜੀ ਤੇਜ਼ੀ ਨਾਲ, ਸਾਰਾ ਦਿਨ ਵਰਕ ਕਰਦੇ ਨੇ, ਪਰ ਉਹਨਾਂ ਅੰਗਾਂ ਨੇ ਸਾਡੀ ਬਾਡੀ ਦੇ ਉਹ ਅੰਦਰ ਦੇ ਅੰਗ ਜਿਹੜੇ ਸਾਰਾ ਦਿਨ ਸਾਡੀ ਬਾਡੀ ਤੋਂ ਵੀ ਜ਼ਿਆਦਾ ਕੰਮ ਕਰਦੇ ਰਹੇ, ਕਦੀ ਸੌਣ ਲੱਗਿਆ ਉਹ ਆਰਾਮ ਨਹੀਂ ਕਰਦੇ। ਕੋਈ ਭਾਰਾ ਕੰਮ ਆਪਾਂ ਕਰੀਏ, ਜ਼ੋਰ ਵਾਲਾ ਕੰਮ ਕਰੀਏ, ਅਤੇ ਸਾਡਾ ਹਾਰਟ ਨੋਰਮਲ ਨਾਲੋਂ ਜ਼ਿਆਦਾ ਤੇਜ਼ ਚੱਲਦਾ, ਜ਼ਿਆਦਾ ਤੇਜ਼ ਉਹਦੀ ਧੜਕਣ ਹੁੰਦੀ, ਸਾਡੇ ਖੂਨ ਦਾ ਸਰਕਲ ਵੀ ਤੇਜ਼ ਹੋ ਜਾਂਦਾ। ਪਰ ਪਿਆਰਿਓ ਕਦੀ 8 ਘੰਟੇ ਦੇ ਦਾ ਤੇਜ਼ੀ ਨਾਲ ਕੰਮ ਕਰਦਾ ਰਿਹਾ, ਭਾਰਾ ਕੰਮ ਕਰਦਾ ਰਿਹਾ, ਕਦੀ ਉਹਦੇ ਦਿਲ ਨੇ ਕਿਹਾ ਅੱਜ ਤੇਰੀਆਂ ਬਾਹਾਂ ਅਤੇ ਲੱਤਾਂ ਨਾਲੋਂ ਮੈਂ ਜ਼ਿਆਦਾ ਧੜਕਿਆ, ਤੂੰ ਆਰਾਮ ਕਰੇਗਾ ਰਾਤ ਨੂੰ ਮੈਂ ਵੀ ਕਰਾਂਗਾ? ਸਵਾਲ ਹੀ ਨਹੀਂ ਪੈਦਾ ਹੁੰਦਾ। ਸਾਡੇ ਹੱਥ ਪੈਰ ਦਿਮਾਗ ਦੀ ਚੇਤਨਾ ਆਰਾਮ 'ਚ ਜਾਂਦੀ ਹੈ, ਪਰ ਦਿਲ ਤਾਂ ਰਾਤ ਸੁੱਤਿਆਂ ਹੋਇਆਂ ਵੀ ਕੰਮ ਕਰੀ ਜਾਂਦਾ, ਉਹ ਧੜਕ ਰਿਹਾ। ਸੁੱਤੇ ਹੋਏ ਸਵਾਸ ਚੱਲ ਰਹੇ, ਭਾਰਾ ਕੰਮ ਕਰਦਿਆਂ ਸਵਾਸ ਤੇਜ਼ ਹੁੰਦੇ ਨੇ, ਪਰ ਸੁੱਤਿਆਂ ਹੋਇਆਂ ਨੋਰਮਲ ਉਹ ਚੱਲ ਰਹੇ ਨੇ ਬਿਨਾਂ ਚਲਾਉਣ ਤੋਂ। ਬਲੱਡ ਪ੍ਰੈਸ਼ਰ ਆਪਣੇ ਆਪ ਕੰਮ ਕਰ ਰਿਹਾ, ਸੁੱਤਿਆਂ ਹੋਇਆਂ ਦੀ ਕਿਡਨੀ ਖੂਨ ਆਪ ਸਾਫ਼ ਕਰ ਰਹੀ ਹੈ। ਜੇ ਸੁੱਤਿਆਂ ਹੋਇਆਂ ਸਾਡਾ ਦਿਲ, ਸਾਡੇ ਸਵਾਸ, ਸਾਡਾ ਖੂਨ, ਸਾਡੇ ਸਰੀਰ ਦੇ ਅੰਗ ਕੁਦਰਤੀ ਤੌਰ 'ਤੇ ਕੰਮ ਕਰੀ ਜਾਂਦੇ ਨੇ, ਅਤੇ ਪਿਆਰਿਓ ਜੇ ਸਰੀਰ ਵਿੱਚ ਸ਼ਬਦ ਕੰਮ ਕਰਨਾ ਸ਼ੁਰੂ ਕਰਦਾ, ਸਰੀਰਕ ਤੌਰ 'ਤੇ ਸੁੱਤਾ ਹੋਵੇਗਾ ਪਰ ਸ਼ਬਦ ਸੁੱਤਿਆਂ ਹੋਇਆਂ ਵੀ ਚੱਲੀ ਜਾਏਗਾ, ਸ਼ਬਦ ਆਪਣੇ ਆਪ ਹੀ ਅੰਦਰ ਚੱਲੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹ ਬਖਸ਼ਿਸ਼ ਕਰ ਰਹੇ ਨੇ ਕਿ ਜਨ ਸਿਰਫ ਇੱਕੋ, ਉਹਦੀ ਇੱਕੋ ਤੁਨ, ਇੱਕੋ ਮੰਜ਼ਿਲ ਕਿ ਸਿਰਫ ਮੈਂ ਪਰਮਾਤਮਾ ਦੀ ਬੰਦਗੀ ਕਰਨੀ। ਭਾਈ ਵੀਰ ਸਿੰਘ ਨੂੰ ਇੱਕ ਬਚਨ ਕਹਿੰਦੇ ਹੁੰਦੇ ਸਨ, ਲੱਗਾ ਰਹੇ ਅਤੇ ਲੱਗਾ ਰਹੋ ਹਰਦਮ ਕਦੇ ਨਾ ਛੋੜ, ਜਾਂ ਲੱਗਾ ਹਰ ਇਹ ਕਹਿਣਾ ਹੈ, ਲੱਗਾ ਰਹੇ ਅਤੇ ਲੱਗਾ ਰਹੋ ਹਰਦਮ ਕਦੇ ਨਾ ਛੋੜ, ਲੱਗਾ ਰਹੇ ਅਤੇ ਲੱਖ ਦਾ ਹਟੇ ਤਾਂ ਪੌਡੀ ਮੋੜ। ਜੇ ਲੱਗਾ ਰਹੇਗਾ ਲੱਖਾਂ ਦਾ ਬਣ ਜਾਏਗਾ, ਜੇ ਹਟ ਗਿਆ ਕੌਡੀ ਜਿੰਨੀ ਤੇਰੀ ਕੀਮਤ ਨਹੀਂ ਪੈਣੀ। ਫਿਰ ਬੇਨਤੀ ਕਰਾਂ ਕਿ ਜਨ ਇੱਕ ਪਰਮਾਤਮਾ ਦੇ ਨਾਮ 'ਚ ਲੱਗਾ ਅਤੇ ਇੱਕ ਦਿਨ ਜਪਦਿਆਂ ਜਪਦਿਆਂ ਜਨ ਸੱਚੀ ਹਰੀ ਕਾ ਰੂਪ ਹੋ ਗਿਆ। ਅੱਜ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ
ਉਹਨਾਂ ਦਾ ਗੁਰਗੱਦੀ ਦਿਹਾੜਾ ਹੈ, ਦਿਵਸ ਹੈ, ਜੋ ਗੁਰਮੁਖ ਪਿਆਰੇ ਦੱਸ ਰਹੇ ਸਨ।
ਗੁਰੂ ਨਾਨਕ ਸਾਹਿਬ ਤੋਂ ਸਰੀਰਕ ਉਮਰ ਕਰਕੇ ਭਾਈ ਲਹਿਣਾ ਸਾਹਿਬ ਜੀ 35 ਸਾਲ ਛੋਟੇ ਨੇ। ਗੁਰੂ ਨਾਨਕ ਸਾਹਿਬ ਜੀ ਦਾ ਆਗਮਨ 1469 ਦਾ ਹੈ ਤੇ ਬਾਬਾ ਲਹਿਣਾ ਸਾਹਿਬ ਜੀ ਦਾ ਆਗਮਨ ਗੁਰੂ ਅੰਗਦ ਦੇ ਮਹਾਰਾਜ ਉਹਨਾਂ ਦਾ 1504 ਦਾ ਹੈ। ਜੇ ਅਸੀਂ ਦੇਖੀਏ ਇਹਨਾਂ ਕੋ ਟਾਈਮ ਬਣਦਾ ਹੈ। ਸੰਗਰ ਪਿੰਡ ਵਿੱਚ ਮੱਤੇ ਦੀ ਸਰਾਂ ਨਾਗੇ ਦੀ ਸਰਾਂ ਉੱਥੇ ਉਹਨਾਂ ਦਾ ਜਨਮ ਹੁੰਦਾ ਹੈ। ਸੰਗਰ ਪਿੰਡ ਵਿੱਚ ਉਹਨਾਂ ਦੀ ਸ਼ਾਦੀ ਹੁੰਦੀ ਹੈ, ਖਡੂਰ ਸਾਹਿਬ ਦੇ ਬਿਲਕੁਲ ਨਜ਼ਦੀਕ। ਖਡੂਰ ਸਾਹਿਬ ਵਿੱਚ ਉਹ ਆਪਣਾ ਵਸੇਬਾ ਰੱਖਦੇ ਨੇ। ਮਾਪਿਆਂ ਨੇ ਨਾਮ ਲੈਣਾ ਰੱਖਿਆ ਹੈ, ਸਨਮਾਨਯੋਗ ਪਿਤਾ ਫੇਰੂ ਜੀ ਚੰਗੇ ਸੂਝਵਾਨ ਸੁਗੜ ਨੇ, ਪਰ ਭਗਤੀ ਉਹ ਦੇਵੀ ਦੀ ਕਰਦੇ, ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਿਤਾ ਜੀ ਦੇ ਚਲਾਣੇ ਤੋਂ ਬਾਅਦ ਆਪ ਜੀ ਜਥੇ ਦੀ ਅਗਵਾਈ ਕਰਦੇ ਨੇ, ਆਪ ਵੀ ਜਵਾਲਾ ਜੀ ਦੇ ਜਾਂਦੇ ਨੇ, ਸਾਰੀ ਸਾਰੀ ਰਾਤ ਜਾਗ ਕੇ ਜਾਗਰਣ ਕਰਦੇ ਨੇ। ਪਰ ਅੱਜ ਭਿੰਨੀ ਰਹਿ ਲੜੀਏ ਅੰਮ੍ਰਿਤ ਵੇਲੇ ਖਡੂਰ ਸਾਹਿਬ ਦੀ ਧਰਤੀ ਤੇ ਖਹਿਰਾ ਜੱਟ ਭਾਈ ਜੋਧ ਜੀ, ਕਿਉਂਕਿ ਗੁਰਦੇਵ ਦੇ ਗੁਰੂ ਅੰਗਦ ਸਾਹਿਬ ਦੇ ਵੇਲੇ ਦੋ ਸਿੱਖ, ਇਹ ਤਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਇੱਕ ਜੋਧ ਰਸੋਈਆ ਵੀ ਹੋਇਆ, ਉਹ ਬ੍ਰਾਹਮਣ ਸਨ। ਅੰਮ੍ਰਿਤ ਵੇਲੇ ਗਲੀ ਚ ਲੰਘਦਿਆਂ ਜਪ ਦਾ ਪਾਠ, ਤੇ ਸਾਡਾ ਇਤਿਹਾਸ ਕਹਿੰਦਾ ਖਾਸ ਕਰਕੇ ਆਸਾ ਕੀ ਵਾਰ ਦੀ ਇੱਕ ਵੀ ਪੌੜੀ, ਜਿੱਤ ਸੇਵੀਆਂ ਸੁਖ ਪਾਈਐ ਸੋ ਸਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜਿਉਂ ਸਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਇੱਕ ਪੌੜੀ ਦਾ ਪਾਠ ਸੁਣਿਆ, ਬਾਬਾ ਲਹਿਣਾ ਸਾਹਿਬ ਜੀ ਪਿੱਛੇ ਚੱਲ ਪਏ। ਜਦੋਂ ਸਮਾਪਤੀ ਹੋਈ ਤੇ ਪੁੱਛਿਓ ਨੇ, ਜੋ ਤੁਸੀਂ ਆਪਣੀ ਰਸਨਾ ਤੋਂ ਬੋੜ ਰਹੇ ਸੀ ਇਹ ਕੀ ਹੈ? ਭਾਈ ਜੋਧ ਅੰਮ੍ਰਿਤ ਵੇਲਾ ਸੀ ਅੰਦਰ ਟਿਕਿਆ, ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ, ਇਹ ਮੇਰੇ ਪ੍ਰੀਤਮ ਦੇ ਅਰਸ਼ੀ ਬੋਲ ਨੇ। ਕਹਿਣ ਲੱਗੇ ਇਹ ਬੋਲ ਤਾਂ ਇੰਜ ਲੱਗਦੇ ਨੇ ਮੇਰੇ ਆਪਣੇ ਦੇ ਨੇ ਕਿਸੇ ਦੇ, ਕਿਉਂਕਿ ਵਕਤ ਆ ਬਣਿਆ ਹੈ ਹੁਣ, ਕੌਣ ਪ੍ਰੀਤਮ ਕੌਣ ਪਿਆਰਾ? ਭਾਈ ਜੋਧ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ। ਇਸ ਬਚਨ ਚ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕੀ ਕਰ ਰਹੇ ਨੇ? ਕਹਿਣ ਲੱਗੇ ਇਹ ਚ ਬਖਸ਼ਿਸ਼ ਕਰ ਰਹੇ ਨੇ ਕਿ ਜਿਸ ਦੀ ਸੇਵਾ ਕਰਨ ਨਾਲ ਸੁੱਖ ਮਿਲੇ ਉਸੇ ਸਾਹਿਬ ਦੇ ਨਾਮ ਨੂੰ ਸੰਭਾਲਣਾ ਚਾਹੀਦਾ ਹੈ। ਜਿਸ ਕੰਮ ਕਰਨ ਦੇ ਨਾਲ ਰਿਜ਼ਲਟ ਮਾੜਾ ਨਿਕਲੇ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ। ਜ਼ਿੰਦਗੀ ਦਾ ਉਹ ਪਾਸਾ ਹੀ ਢਾਲਣਾ ਚਾਹੀਦਾ ਹੈ ਕਿ ਸਾਹਿਬ ਨਾਲ ਬਣ ਜਾਏ, ਸਾਰੀ ਜ਼ਿੰਦਗੀ ਵਿਚਰਨੇ ਪਏ, ਕੰਮ ਉਹੀ ਕਰਨੇ ਚਾਹੀਦੇ ਨੇ ਜਿਹੜੇ ਲਾਹੇ ਵਿੱਚ ਹੋਣ। ਸਿੱਧੇ ਜਿਹੇ ਅਰਥ ਕਿੱਥੇ ਨੇ ਮਹਾਂਪੁਰਖ? ਕਹਿਣ ਲੱਗੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ। ਸਾਡਾ ਇਤਿਹਾਸ ਕਹਿੰਦਾ ਕਿ ਬਾਬਾ ਲਹਿਣਾ ਸਾਹਿਬ ਜੀ, ਕਿਉਂਕਿ ਅਸੀਂ ਸ਼ਬਦ ਬਾਬਾ ਲਹਿਣਾ ਸਾਹਿਬ ਹੀ ਵਰਤਾਂਗੇ ਸਤਿਕਾਰ ਦੇ ਸ਼ਬਦ, ਕਿਉਂਕਿ ਬਾਬਾ ਜੀ 1532 ਨੂੰ ਕਰਤਾਰਪੁਰ ਆਏ, 28 ਸਾਲ ਦੀ ਉਮਰ ਦੂਸਰੇ ਗੁਰਦੇਵ ਬਾਬਾ ਲਹਿਣਾ ਸਾਹਿਬ ਜੀ ਦੀ ਹੋ ਚੁੱਕੀ ਜਦੋਂ ਕਰਤਾਰਪੁਰ ਆਉਂਦੇ। ਹਾਲਾਂਕਿ ਕੁਛ ਵਿਦਵਾਨਾਂ ਨੇ ਪਹਿਲਾਂ ਮਿਲਾਪ ਦਾ ਜ਼ਿਕਰ ਕੀਤਾ, ਇੱਕ ਸ਼ਬਦ ਸੁਣਿਆ ਅੰਦਰ ਗੱਲ ਬੈਠ ਗਈ ਕਿ ਇਸ ਮਹਾਂਪੁਰਸ਼ ਦੇ ਦਰਸ਼ਨ ਕਰਨੇ ਨੇ ਜਿਹਦੇ ਬੋਲ ਅੰਦਰ ਨੂੰ ਸੁੱਖ ਦਿੰਦੇ ਨੇ। ਦਾਸ ਤਾਂ ਕਈ ਵਾਰੀ ਬੇਨਤੀ ਕਰਦਾ, ਜਦੋਂ ਤੁਰਿਆ ਜਾਂਦਾ ਹੈ ਨਾ ਉਦੋਂ ਜਗਿਆਸਾ ਅੰਦਰ ਹੁੰਦੀ ਹੈ ਪਰ ਰਾਹ ਨਹੀਂ ਸਹੀ ਲੱਗਦਾ, ਪਰ ਸੱਚੇ ਵਿੱਚ ਜਿਹਦੀ ਜਗਿਆਸਾ ਸੱਚੀ ਹੋਵੇਗੀ ਉਹਨੂੰ ਰਾਹ ਜ਼ਰੂਰ ਮਿਲੇਗਾ, ਭਾਵੇਂ ਸਮਾਂ ਲੱਗ ਜਾਂਦਾ। ਗੁਰੂ ਅੰਗਦ ਸਾਹਿਬ ਦੀ ਜਗਿਆਸਾ 'ਚ ਕੋਈ ਖੋਟ ਨਹੀਂ। ਬਾਬਾ ਲਹਿਣਾ ਸਾਹਿਬ ਸ਼ਬਦ ਵਰਤਾ, ਅੰਦਰ ਨਲਮਲ ਅੰਦਰ ਭੁੱਖ ਹੈ ਪਰ ਰਾਹ ਨਹੀਂ ਅਜੇ ਲੱਭਾ। ਬਾਬਾ ਅਮਰਦਾਸ ਅੰਦਰ ਭੁੱਖ ਹੈ ਪਰ ਤੀਰਥ ਇਸ਼ਨਾਨ ਤੇ ਜਾ ਰਹੇ ਨੇ। ਭਗਤ ਧੰਨੇ ਅੰਦਰ ਭੁੱਖ ਹੈ, ਤਰਲੋਚਨ ਨੂੰ ਦੇਖ ਕੇ ਠਾਕੁਰ ਪੂਜਦੇ ਨੇ, ਪਰ ਪਿਆਰਿਓ ਇੱਕ ਦਿਨ ਉਸ ਚਾਹ ਨੇ ਸਹੀ ਰਾਹ ਦੇ ਦਿੱਤਾ ਤੇ ਜਿੱਦਣ ਰਾਹ ਮਿਲ ਗਿਆ ਉਦਣ ਦਰਗਾਹ ਵੀ ਮਿਲ ਗਈ। ਦਾਸ ਤਾਂ ਕਈ ਵਾਰੀ ਬੇਨਤੀ ਕਰਦਾ, ਤਿੰਨ ਸ਼ਬਦ, ਇੱਕ ਸੱਚੀ ਚਾਹ ਹੋਵੇ, ਸੱਚੀ ਲਗਨ, ਕਿਉਂਕਿ ਸੱਚੀ ਪ੍ਰੀਤ ਵੀ ਹੁੰਦੀ ਹੈ ਤੇ ਸੱਚੀ ਲਗਨ ਵੀ ਹੁੰਦੀ। ਸੱਚੀ ਪ੍ਰੀਤ ਮਹਾਰਾਜ ਨੇ ਸ਼ਬਦ ਵਰਤਿਆ, ਇਹਦਾ ਮਤਲਬ ਕੋਈ ਝੂਠੀ ਵੀ ਹੈ, ਕਪਟ ਵਾਲੀ ਵੀ ਹੈ। ਪਰ ਜਿੱਥੇ ਸੱਚੀ ਲਗਨ ਹੋਵੇਗੀ ਟਾਈਮ ਲੱਗ ਸਕਦਾ, ਪਰ ਜਿਸ ਅੰਦਰ ਚਾਹ ਹੈ ਉਹਨੂੰ ਜ਼ਰੂਰ ਰੱਬ ਰਾਹ ਦਿੰਦਾ, ਤੇ ਜਿਹਨੂੰ ਸਹੀ ਰਾਹ ਮਿਲ ਜਾਓ ਰੱਬ ਦੀ ਦਰਗਾਹ ਵਿੱਚ ਨਿਵਾਜਿਆ ਜਾਂਦਾ। ਅੱਜ ਤੱਕ ਸਿਰਫ ਦੇਵੀ ਪੂਜਨ ਕੀਤਾ, ਮਾਪੇ ਪੂਜਦੇ ਰਹੇ, ਕਰਤਾਰਪੁਰ ਆਏ। ਸਾਡੇ ਜਨਮ ਸਾਥੀਆਂ ਦੇ ਸਾਹਿਤ ਵਿੱਚ ਇੱਕ ਬੋਧ ਹੈ, ਗੁਰਦੇਵ ਧਰਮਸ਼ਾਲਾ 'ਚ ਬੈਠੇ ਸਨ, ਇਹ 1532 ਦੀ ਘਟਨਾ ਹੈ। ਧੰਨ ਬਾਬਾ ਬੁੱਢਾ ਸਾਹਿਬ, ਅਸੀਂ ਕਈ ਵਾਰੀ ਵਿਚਾਰਿਆ ਗੁਰੂ ਨਾਨਕ ਸਾਹਿਬ ਨੂੰ 1518 ਨੂੰ ਮਿਲ ਚੁੱਕੇ ਗੁਰੂ ਨਾਨਕ ਸਾਹਿਬ। ਬਾਬਾ ਲਹਿਣਾ ਸਾਹਿਬ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਸੰਗਤ 'ਚ ਬਾਬਾ ਬੁੱਢਾ ਸਾਹਿਬ ਗਏ। ਜਿਸ ਵਕਤ ਭਾਈ ਲਹਿਣਾ ਸਾਹਿਬ ਕਰਤਾਰਪੁਰ ਨੇੜੇ ਜਾਂਦੇ ਨੇ ਤੇ ਸੰਗ ਨੂੰ ਕਹਿੰਦੇ ਨੇ ਕਿ ਮੈਂ ਉਸ ਮਹਾਂਪੁਰਖ ਦੇ ਦਰਸ਼ਨ ਕਰ ਆਵਾਂ ਜਿਸ ਦੇ ਬੋਲ ਸੁਣੇ ਅੰਦਰ ਨੂੰ ਸੁਖ ਮਿਲਿਆ। ਆਪ ਘੋੜੇ ਤੇ ਸਵਾਰ ਹੋ, ਕਈਆਂ ਨੇ ਘੋੜੀ ਸ਼ਬਦ ਵਰਤਿਆ, ਅਸਵਾਰੀ ਤੇ ਕਰਤਾਰਪੁਰ ਵੱਲ ਜਾਣ ਲੱਗੇ। ਸੰਗ ਪਿੱਛੇ ਸੰਗਦਰ ਤਾਂ ਆਪਾਂ ਸਮਝ ਗਏ ਨਾਲ ਦੇ ਸਾਥੀ ਦੇਵੀ ਭਗਤ। ਇੱਧਰ ਜਨਮ ਸਾਖੀ ਕਹਿੰਦੀ ਹੈ ਗੁਰੂ ਨਾਨਕ ਸਾਹਿਬ ਮੰਜੇ ਤੇ ਬੈਠੇ ਉੱਠ ਖੜੇ ਹੋਏ ਤੇ ਬਾਬਾ ਬੁੱਢਾ ਸਾਹਿਬ ਪੁੱਛਣ ਲੱਗੇ ਮਹਾਰਾਜ ਕਿੱਥੇ? ਕਹਿਣ ਲੱਗੇ ਤੁਸੀਂ ਟਿਕੋ, ਮੇਰੇ ਰਾਜ ਦਾ ਧਣੀ ਆ ਰਿਹਾ, ਉਹਨੂੰ ਜੀ ਆਇਆ ਕਹਿ। ਧਣੀ ਦਾ ਅਰਥ ਮਾਲਕ, ਮੇਰੇ ਰਾਜ ਦਾ ਮਾਲਕ ਆ ਰਿਹਾ। ਇਹਦਾ ਮਤਲਬ ਜਿਸ ਨੇ ਕੱਲ ਨੂੰ ਇਸ ਤਖ਼ਤ ਦਾ ਮਾਲਕ ਬਣਨਾ, ਇਸ ਰਾਜ ਦਾ ਮਾਲਕ ਆ ਰਿਹਾ, ਉਹਨੂੰ ਜੀ ਆਇਆ ਕਹਿਣ ਚੱਲਾ। ਗੁਰੂ ਨਾਨਕ ਸਾਹਿਬ ਬਾਹਰ ਜਾ ਖਲੋਤੇ, ਕਿੰਨਾ ਸਾਦਾਪਨ ਹੋਵੇਗਾ, ਕੋਈ ਚੇਲਿਆਂ ਵਾਲੀ ਚਮਕ ਦਮਕ ਨਹੀਂ। ਸਿੱਖੀ ਤਾਂ ਇੱਕੋ ਗੱਲ ਸਿਖਾਉਂਦੀ ਹੈ ਪਿਆਰਿਓ, ਮੈਂ ਇਹਨਾਂ ਦਿਨਾਂ 'ਚ ਪ੍ਰਕਰਨ ਵੀ ਇਹ ਰੱਖਣਾ ਕਿ ਧਰਤੀ ਪੈਰਾਂ ਹੇਠ ਹੈ, ਪੈਰਾਂ ਹੇਠ ਵਸੰਦਾ ਪਾਣੀ, ਉਸ ਪੌੜੀ ਦੀ ਵਿਆਖਿਆ ਮੈਂ 6-7 ਦਿਨ ਕਰਨੀ ਹੈ। ਸਿੱਖੀ ਕੀ ਹੈ? ਸਿਰਫ ਕਹਿਣ ਮਾਤਰ ਵਿਖਾਵਾ ਕਰ ਲੈਣਾ, ਅਡੰਬਰ ਰਚ ਲੈਣਾ ਨਹੀਂ ਪਿਆਰਿਓ, ਇੱਥੇ ਤਾਂ ਭਰੇ ਹੋਏ ਭਾਂਡੇ ਨੇ ਜਿਹੜੇ ਬਾਹਰੋਂ ਵੇਖਣ ਨੂੰ ਲੱਗਦਾ ਕਿ ਸਾਧ ਮੁਰਾਦੇ ਨੇ ਕੁਛ ਪਤਾ ਨਹੀਂ, ਪਰ ਅੰਦਰੋਂ ਉਸ ਖਜ਼ਾਨੇ ਨਾਲ ਜੁੜੇ ਨੇ ਜਿਹਨੂੰ ਜੋਗੀ ਵੀ ਕਈ ਕਈ ਸਾਲ ਸਮਾਧੀਆਂ ਲਾ ਕੇ ਨਹੀਂ ਪਹੁੰਚ ਸਕਦੇ। ਸਤਿਗੁਰੂ ਦਾ ਸਾਦਾਪਨ, ਸਾਦੇ ਵਸਤਾ ਬਾਬਾ ਲਹਿਣਾ ਸਾਹਿਬ ਜੀ ਨੇ ਦੇਖਿਆ ਤੇ ਖੜੇ ਹੋ ਗਏ। ਹਜ਼ੂਰ ਨੇ ਪੁੱਛਿਆ ਉਹਨੇ ਕਿ ਬਾਬਾ ਇਹ ਕਰਤਾਰਪੁਰ? ਮੁਸ਼ਕਰਾ ਕੇ ਕਿਹਾ ਹਾਂ ਕਰਤਾਰਪੁਰ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦਾ ਘਰ ਸੀ ਤਾਂ ਉੱਤੇ ਸਿਰਫ ਕੱਲੀ ਧਰਮਸ਼ਾਲੇ? ਹਜ਼ੂਰ ਪੁੱਛਦੇ ਨੇ ਪੁਰਖਾ ਤੁਸੀਂ ਉਹਨਾਂ ਨੂੰ ਮਿਲਣ ਆਏ? ਕਹਿਣ ਲੱਗੇ ਹਾਂ, ਉਹਨਾਂ ਦਾ ਬੋਲ ਸੁਣਿਆ ਸੀ, ਅੱਜ ਦਰਸ਼ਨ ਕਰਨ ਆ ਗਿਆ। ਹਜ਼ੂਰ ਨੇ ਕਿਹਾ ਲਿਆ ਮੈਨੂੰ ਘੋੜੇ ਦੀਆਂ ਲਗਾਮਾਂ ਪਕੜਾ, ਮੈਂ ਤੈਨੂੰ ਗੁਰੂ ਨਾਨਕ ਸਾਹਿਬ ਦੇ ਘਰ ਲੈ ਜਾਂਦਾ, ਕਿਉਂਕਿ ਨੀਅਤ ਰਾਸ ਸੀ ਉਹਦਾ। ਘੋੜੇ ਦੀ ਲਗਾਮ ਪਕੜਾਈ, ਗੁਰੂ ਨਾਨਕ ਸਾਹਿਬ ਧਰਮਸ਼ਾਲਾ 'ਚ ਲਏ। ਸਾਡਾ ਇਤਿਹਾਸ ਤਵਾਰੀ ਕਹਿੰਦੀ ਹੈ ਨਾਲ ਕਿਹਾ ਪੁਰਖਾ ਘੋੜਾ ਬੰਨ ਅੰਦਰ ਆ ਜਾ। ਘੋੜਾ ਬੰਨ ਕੇ ਅੰਦਰ ਗਏ, ਸਤਿਗੁਰੂ ਮੰਜੇ ਤੇ ਬੈਠੇ ਸਨ, ਬਾਬਾ ਬੁੱਢਾ ਸਾਹਿਬ ਪਿਆਰੇ ਸੇ ਕੋਲ ਬੈਠੇ ਨੇ। ਭਾਈ ਲਹਿਣਾ ਸਾਹਿਬ ਪੁੱਛਦੇ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਆਇਆ, ਮੰਜੇ ਵੱਲ ਇਸ਼ਾਰਾ ਕੀਤਾ, ਜਦੋਂ ਚਰਨਾਂ 'ਚ ਮੱਥਾ ਟੇਕ ਕੇ ਸਤਿਗੁਰੂ ਦੇ ਮੁੱਖ ਵੱਲ ਆਪਣੀ ਨਜ਼ਰ ਕੀਤੀ, ਇੱਕੋ ਦਮ ਕੰਬ ਗਿਆ ਅੰਦਰ ਕਿ ਜਿਹੜਾ ਮੇਰੇ ਘੋੜੇ ਦੀਆਂ ਲਗਾਮਾਂ ਪਕੜ ਕੇ ਆਏ ਤਾਂ ਖੁਦ ਗੁਰੂ ਨਾਨਕ ਸਾਹਿਬ ਸਨ। ਮਹਾਰਾਜ ਜੀ ਦੇ ਦੀਦਾਰ ਕੀਤੇ ਪਰ ਬੋਲੇ ਨਹੀਂ। ਮਨ 'ਚ ਇੱਕੋ ਆਇਆ ਮਨਾ, ਪਹਿਲੇ ਦਿਨ ਆਇਆ, ਪਹਿਲੇ ਦਿਨ ਵੀ ਅਦਬ ਨਹੀਂ ਕਰ ਸਕਿਆ, ਚਾਹੀਦਾ ਇਹ ਸੀ ਹਜ਼ੂਰ ਘੋੜੇ ਤੇ ਸਵਾਰ ਹੁੰਦੇ, ਤੂੰ ਪੈਦਲ ਚੱਲਦਾ। ਪਰ ਮਹਾਰਾਜ ਜੀ ਨੇ ਦੇਖ ਲਿਆ ਵੀ ਅੰਦਰੋਂ ਮਹਿਸੂਸ ਕਰ ਗਏ ਨੇ ਤੇ ਪੁੱਛਿਆ ਪੁਰਖਾ ਤੇਰਾ ਨਾਮ ਕੀ ਹੈ? ਪਹਿਲਾਂ ਤਾਂ ਬੋਲੇ ਨਹੀਂ ਕਿ ਪਹਿਲੇ ਦਿਨ ਹੀ ਬੇਅਦਬੀ ਹੋ ਗਈ ਮੇਰੇ ਤੋਂ। ਮਹਾਰਾਜ ਕਹਿੰਦੇ ਨੇ ਪੁਰਖਾ ਨਾਮ ਕੀ? ਮਹਾਰਾਜ ਮਾਤਾ ਪਿਤਾ ਨੇ ਨਾਂ ਲੈਣਾ ਰੱਖੇ। ਹੱਸ ਕੇ ਕਹਿਣ ਲੱਗੇ ਤੂੰ ਲੈਣਾ ਹੈ, ਅਸਾਂ ਤੇਰਾ ਦੇਣਾ ਹੈ, ਤੂੰ ਲੈਣਾ ਹੈ, ਅਸੀਂ ਤੇਰਾ ਦੇਣਾ ਹੈ ਤੇ ਲੈਣ ਵਾਲੇ ਘੋੜਿਆਂ ਤੇ ਚੱਲ ਕੇ ਆਉਂਦੇ ਨੇ, ਕੋਈ ਨਹੀਂ ਕੋਈ ਮਨ 'ਚ ਨਾ ਸੋਚ, ਤੂੰ ਲੈਣਾ ਅਸੀਂ ਦੇਣਾ, ਲੈਣ ਵਾਲੇ ਘੋੜਿਆਂ ਤੇ ਆਉਂਦੇ ਨੇ। ਵੈਰਾਗ ਚਰਨ ਪਕੜ ਲੈ, ਮਹਾਰਾਜ ਕਿਰਪਾ ਕਰੋ ਮੈਨੂੰ ਬਖਸ਼ ਦਿਓ। ਕਿ ਸਾਡੇ ਵਿਦਵਾਨ ਕਹਿੰਦੇ ਨੇ ਕਿ ਮਹਾਰਾਜ ਜੀ ਨੇ ਖੱਸ ਕੇ ਕਿਹਾ, ਪੁਰਖਾ ਅੱਜ ਘੋੜੇ ਦੀਆਂ ਲਗਾਮਾਂ ਪਕੜਾਈਆਂ ਨਹੀਂ, ਕਰਤਾਰਪੁਰ ਦੀ ਧਰਮਸ਼ਾਲਾ ਮਿਲ ਗਈ, ਅੱਜ ਤੋਂ ਬਾਅਦ ਮਨ ਦੀਆਂ ਲਗਾਮਾਂ ਪਕੜਾ ਦੇ, ਮੈਂ ਤੈਨੂੰ ਕਰਤਾਰ ਦੇ ਘਰ ਵਿੱਚ ਲੈ ਜਾਵਾਂ। ਮਨ ਦੀ ਲਗਾਮ ਪਕੜਾ, ਕਰਤਾਰ ਦੇ ਘਰ 'ਚ ਲੈ ਜਾਣਾ। ਸੱਚਮੁੱਚ ਪਿਆਰਿਓ, ਇਹੋ ਜਿਹੀ ਲਗਾਮ ਪਕੜਾਈ ਗੁਰੂ ਨਾਨਕ ਸਾਹਿਬ ਕਰਤਾਰ ਦੇ ਘਰ ਕੀ ਕਰਤਾਰ ਕਾ ਰੂਪ ਹੀ ਬਣਾ ਦਿੱਤਾ। 1532 ਤੋਂ ਲੈ ਕੇ 1539 ਤੱਕ ਇਹ 7-8 ਸਾਲ ਦੀ ਕਾਲਣਾ ਹੈ। ਉਹਨਾਂ ਨੇ ਕਿਹੜੀ ਕਾਲਣਾ ਕਰ ਲਈ? ਗੁਰੂ ਨਾਨਕ ਸਾਹਿਬ ਬਾਰੇ ਤਾਂ ਕਿਹਾ ਜਾਂਦਾ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸ਼ੋਂ ਬਣਿਆ ਹੈ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ, ਇੰਨੀ ਭਗਤੀ ਕੀਤੀ। ਪਰ ਗੁਰੂ ਅੰਗਦ ਸਾਹਿਬ ਬਾਬਾ ਲਹਿਣਾ ਜੀ ਨੇ ਜਿਹੜੀ ਕਮਾਈ ਕੀਤੀ, ਪਿਆਰੋ ਅੱਜ ਦਾ ਸਿੱਖ ਉਹਨੂੰ ਚੇਤੇ ਰੱਖੇ, ਉਹਨਾਂ ਤਰਕ ਸੰਯੁਕਤ ਕਮਾਈ ਨਹੀਂ ਕੀਤੀ। ਯਾਦ ਰੱਖਿਓ, ਬਾਬਾ ਲਹਿਣਾ ਸਾਹਿਬ ਜੀ ਨੇ ਸਿਰਫ ਕਮਾਈ ਜਿਹੜੀ ਕੀਤੀ ਉਹ ਹੁਕਮ ਮੰਨਣ ਦੀ ਘਾਲ ਨਾ ਘਾਲੀ, ਇੱਕੋ ਗੱਲ ਮਨ 'ਚ ਪੱਕੀ ਕਰ ਲਈ ਕਿ ਜੋ ਤੇਰੇ ਬਾਬਾ ਜੀ ਕਹਿਣ ਤੂੰ 7 ਬਚਨ ਕਹਿਣੇ, ਦੁਨੀਆ ਉਸ ਬਚਨ ਬਾਰੇ ਜੋ ਮਰਜ਼ੀ ਕਹੇ, ਤੇਰੇ ਵਾਸਤੇ ਰੱਬੀ ਹੁਕਮ ਹੈ, ਤੂੰ ਉਸੇ ਵਕਤ ਹੀ ਉਹਦੀ ਪਾਲਣਾ ਕਰ ਲਈ। ਸਾਖੀਆਂ ਜ਼ਿਆਦਾ ਡਿਟੇਲ 'ਚ ਨਹੀਂ, ਸਿਰਫ ਟਿਊਕ ਮਾਤਰ ਨੇ, ਕਿਉਂਕਿ ਜੋ ਸਾਖੀਆਂ ਸਾਡੇ ਵਿਦਵਾਨਾਂ ਨੇ ਸਾਂਭੀਆਂ, ਇਹ ਇਸ ਘਰ ਵਿੱਚ ਤਾਂ ਹੁਕਮ ਮੰਨਣ ਵਾਲਾ ਪ੍ਰਵਾਨ ਹੈ। ਦਾਸ ਨੇ ਇੱਕ ਵਾਰ ਇੱਥੇ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਮ੍ਰਿਤ ਬੋਲ ਨੇ, ਤੂੰ ਗੁਰੂ ਦਾ ਪੱਲਾ ਪਕੜ ਲੈ। ਅਤੇ ਉਹ ਸਤਿਗੁਰੂ ਦਾ ਬੋਲ ਕਿ ਹਮ ਅੰਧਲੇ ਅੰਧ ਬਿਖੈ ਬਿਖ ਰਾਤੇ ਕਿਉਂ ਚੱਲ ਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਹਲੀ। ਆਪਣੇ ਪੱਲੇ ਨਾ ਲੜੋ, ਲੜ ਪਕੜਾ ਦਿਓ। ਅਤੇ ਮਹਾਰਾਜ ਕਹਿੰਦੇ ਨੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਇਹ 'ਚ ਕੀ ਕਿਹਾ ਵੀ ਕਿਹੜੀ ਜੁਗਤ ਦੱਸੀ? ਸਭ ਤੋਂ ਸੌਖੀ ਅਤੇ ਜ਼ਿੰਦਗੀ 'ਚ ਕਮਾਉਣ ਵਾਸਤੇ ਸਭ ਤੋਂ ਔਖੀ ਹੈ, ਬੜੀ ਔਖੀ ਬੜੀ, ਜਿੱਤ ਮੈਂ ਸ਼ਬਦ ਦੋ ਵਰਤੇ ਨੇ ਸੌਖੀ। ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ ਨਾਲ ਸੁੱਖ ਵੀ ਦਿੰਦੀ ਸੁੱਖ ਸਾਰ। ਹਜ਼ੂਰ ਨੇ ਕਿਹਾ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ। ਬਸ ਅੱਜ ਸਹੀ ਗੱਲ, ਜੇ ਸਾਡੇ ਅੰਦਰ ਬੇਚੈਨੀ ਕਿਉਂ ਹੈ, ਅੰਦਰ ਖਿੰਦੇ ਪੈਣ, ਬਾਣੀ ਪੜ੍ਹਦਾ ਵੀ ਬੰਦਾ ਸੁੱਕਿਆ ਪਿਆ, ਵਿਚਾਰਾ ਪੜ੍ਹ ਵੀ ਲੈਂਦਾ ਹੈ, ਅਤੇ ਕਸੂਰ ਤੁਹਾਡਾ ਕੋਈ ਨਹੀਂ। ਜੇ ਕਸੂਰ ਸਾਡਾ ਬੋਲਣ ਵਾਲਿਆਂ ਦੇ, ਅਸੀਂ ਨਹੀਂ ਟਿਕਣ ਦਿੰਦੇ ਪਏ ਕਿਸੇ ਪਾਸੇ। ਗੁਰੂ ਗ੍ਰੰਥ ਸਾਹਿਬ ਦਾ ਬੋਲ ਹੈ ਕਿ ਜਦੋਂ ਪੱਲਾ ਪਕੜ ਲਿਆ ਜਾਏ, ਅਤੇ ਪੱਲਾ ਪਕੜਨ ਦਾ ਮਤਲਬ ਕੇਵਲ ਕੱਪੜਾ ਪਕੜ ਨਹੀਂ, ਪੱਲਾ ਪਕੜਨ ਦਾ ਮਤਲਬ ਜੋ ਗੁਰੂ ਨੇ ਕਹਿ ਦਿੱਤਾ ਕਦੀ ਤਰਕ ਨਹੀਂ ਕਰਨਾ, ਬਸ 7 ਬਚਨ ਕਰਕੇ ਮੰਨੀ ਜਾਣੇ। ਅਤੇ ਜਦੋਂ ਕੋਈ ਪੱਲਾ ਪਕੜਦਾ, ਤੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਅੱਖਾਂ ਲਈ ਨਹੀਂ ਕਿਹਾ ਮੈਨੂੰ ਅੱਖਾਂ ਦੀ ਜੋਤ ਦਿਓ, ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਤਾਂ ਕਿਹਾ ਜਾਂਦਾ ਮਾਲਕ ਮੈਨੂੰ ਅੱਖਾਂ ਦੀ ਜੋਤ ਦੇ ਦਿਓ, ਨਹੀਂ ਕਹਿੰਦੇ ਜੋਤ ਨਹੀਂ ਮੰਗੀ। ਅੰਧੇਪਨ ਨੂੰ ਦੂਰ ਕਰਨ ਲਈ ਆਪਣੇ ਅੱਖਾਂ ਦੀ ਜੋਤ ਨਹੀਂ ਮੰਗੀ, ਸਿਰਫ ਕਿਹਾ ਤੁਸੀਂ ਪੱਲਾ ਪਕੜਾ ਦਿਓ। ਇਹਦਾ ਮਤਲਬ ਇਹ ਸੀ ਸੱਚੇ ਪਾਤਸ਼ਾਹ ਮੈਨੂੰ ਬਲਾਇੰਡ ਫੇਥ ਦੇ, ਪੱਲਾ ਤੁਹਾਡਾ ਹੋਵੇ, ਅੱਖਾਂ ਤੁਹਾਡੀਆਂ ਹੋਣ, ਪੈਰਾਂ ਨਾਲ ਮੈਂ ਆਪ ਚੱਲਾਂ। ਬਸ ਪੈਰਾਂ ਨਾਲ ਆਪ ਚੱਲਣੀ ਤਾਂ ਗੁਰੂ ਦਾ ਹੁਕਮ ਮੰਨਣਾ ਹੈ, ਆਪਣੀਆਂ ਅੱਖਾਂ ਨਹੀਂ, ਅੱਖਾਂ ਗੁਰੂ ਦੀਆਂ। ਦੋ ਚੀਜ਼ਾਂ ਨੇ ਜਦੋਂ ਪੱਲਾ ਕੋਈ ਪਕੜਦਾ, ਤੁਸੀਂ ਦੇਖਦੇ ਹੋ ਸੂਰਮੇ ਸਿੰਘਾਂ ਨੂੰ ਕਿ ਉਹ ਲਾਉਂਦਾ ਪਕੜ ਕੇ, ਉਹ ਬਾਂਹ ਕਿਸੇ ਦੀ ਪਕੜਦੇ ਨੇ, ਪਰ ਅੱਖਾਂ ਤਾਂ ਆਪਣੀਆਂ ਨਹੀਂ ਵਰਤਦੇ ਨਾ। ਜਿਹਦਾ ਪੱਲਾ ਪਕੜਿਆ ਉਹਦੇ ਭਰੋਸੇ 'ਤੇ ਜ਼ਿੰਦਗੀ ਹੈ, ਜਿਹਦਾ ਪੱਲਾ ਪਕੜਿਆ ਉਹਦੇ ਭਰੋਸੇ 'ਤੇ ਆਪਣਾ ਸਰੀਰ ਹੈ। ਪਿਆਰੇ ਦੁਨਿਆਵੀ ਤੌਰ 'ਤੇ ਜਿਹਦਾ ਪੱਲਾ ਪਕੜੇ ਕੋਈ, ਉਹਦੇ ਭਰੋਸੇ 'ਤੇ ਆਪਣਾ ਕੀਮਤੀ ਜਿੰਦ ਆਪਣਾ ਸਰੀਰ ਲਾ ਦਿੰਦਾ ਹੈ, ਅਤੇ ਜਿਹੜਾ ਗੁਰੂ ਦਾ ਪੱਲਾ ਪਕੜ ਲਵੇ ਉਹ ਸਭ ਕੁਝ ਆਪਣੇ ਗੁਰੂ ਦੇ ਭਰੋਸੇ 'ਤੇ ਲਾ ਦਿੰਦਾ। ਅੱਖਾਂ ਗੁਰੂ ਦੀਆਂ, ਪੈਰਾਂ ਆਪਣੇ ਨਾਲ ਚੱਲਾਂਗਾ। ਪਰ ਉੱਥੇ ਸਾਹਿਬ ਨੇ ਕਿਹਾ ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜਾਂ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ, ਆਵੋ ਸੰਤ ਪਿਆਰਿਓ ਅਕਥ ਕੀ ਕਰਾਂ ਕਹਾਣੀ, ਕਰਾਂ ਕਹਾਣੀ ਅਕਤ ਕੇਰੀ ਕਿਤ ਦੁਆਰਾ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਸਭ ਕੁਝ ਦੇ ਕੇ ਪਰ ਸੌਂਪਣ ਤੋਂ ਬਾਅਦ ਇੱਕ ਅਵਸਥਾ ਹੋਰ ਹੈ ਤਨ ਵੀ ਦੇ ਦਿੱਤਾ ਮਨ ਵੀ ਦੇ ਦਿੱਤਾ ਪਰ ਮਹਾਰਾਜ ਕਹਿੰਦੇ ਹੁਕਮ ਮੰਨਿਆ ਪਾਈਐ ਜਾਂ ਸਤਿਗੁਰੂ ਦੇ ਬਚਨ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਜੋ ਗੁਰ ਕਹੇ ਸੋਈ ਪਲ ਮੰਨ ਜਾਂ ਸਾਹਿਬ ਨੇ ਕਿਹਾ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੇ ਸੋ ਕਾਰ ਕਮਾਏ ਜੀਓ ਤੈਨੂੰ ਸਮਝ ਨਾ ਪਏ ਪਰ ਆਪਣੀ ਮਨ ਮਤ ਨਾਲ ਗੁਰੂ ਦੇ ਹੁਕਮ ਤੇ ਤਰਕ ਨਾ ਕਰੀ ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਪਹੁ ਜੀਓ ਬਾਬਾ ਲਹਿਣਾ ਸਾਹਿਬ ਨੇ ਪਿਆਰੇ ਹੁਕਮ ਦੀ ਕਾਰ ਕਮਾਈ ਮੈਂ ਸਿਰਫ ਸੰਖੇਪ ਜਿਹੀਆਂ ਬੇਨਤੀਆਂ ਕਰ ਦੇਣਾ ਕਰਦੇ ਖੱਟੀ ਸਨ ਬਾਬਾ ਜੀ ਤਾਂ ਕਿਰਸਾਨੀ ਕਰ ਰਹੇ ਨੇ 18 ਸਾਲ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਖੇਤੀ ਕੀਤੀ ਆਪ ਹਲ ਵਾਹਿਆ ਭਾਈ ਸਾਹਿਬ ਕਹਿੰਦੇ ਆਮ ਜ਼ਿਮੀਦਾਰਾਂ ਦੀ ਤਰ੍ਹਾਂ ਮੰਜੇ ਤੇ ਬੈਠਦੇ ਸਨ ਫਿਰ ਬਾਬਾ ਆਇਆ ਕਰਤਾਰਪੁਰ ਭੇਕ ਉਦਾਸੀ ਸਗਲ ਉਤਾਰਾ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾ ਬਾਣੀ ਮੁਖੋਂ ਉਚਾਰੀ ਹੈ ਮੈਂ ਵਿੱਚੋਂ ਤੁਕਾ ਲੈ ਰਿਹਾ ਪੌੜੀ ਚ ਬਾਣੀ ਮੁਖੋਂ ਉਚਾਰੀ ਹੈ ਹੋਏ ਰੁਸ਼ਨਾਈ ਮਿਟੇ ਅੰਧਿਆਰਾ ਗਿਆਨ ਗੋਸ਼ਟ ਚਰਚਾ ਸਦਾ ਅਨੰਤ ਸ਼ਬਦ ਉੱਠੇ ਤੁਨਕਾਰਾ ਇਸੇ ਕਰਤਾਰਪੁਰ ਤੁਨ ਆ ਬੜੇ ਅਰਥ ਕਹਿ ਰਹੇ ਜੀ ਅਨੰਤ ਸ਼ਬਦ ਉੱਠੇ ਤੁਨਕਾਰਾ ਕਮਾਲ ਦੀ ਗੱਲ ਜੋਗੀ ਘਰ ਬਾਰ ਛੱਡ ਕੇ ਪਹਾੜਾਂ ਚ ਬੈਠ ਕੇ ਅਨੰਦ ਸੁਣਦੇ ਨੇ ਇੱਥੇ ਗੁਰੂ ਨਾਨਕ ਦੇ ਘਰ ਵਿੱਚ ਨਦੀਨ ਕੱਢਣ ਵਾਲੇ ਵਿੱਚ ਵੀ ਅਨੰਦ ਚੱਲਦਾ ਪਿਆ ਅਨੰਦ ਦੀ ਧੁਨੀ ਚੱਲ ਰਹੀ ਇੱਥੋਂ ਹੀ ਮਹਾਰਾਜ ਵਡਾਲੇ ਜਾਂਦੇ ਨੇ ਜਿੱਥੇ ਸਿੱਧਾਂ ਦੀ ਆਖਰੀ ਗੋਸ਼ਟ ਹੁੰਦੀ ਹੈ ਜਿਨ੍ਹਾਂ ਨੇ ਥਾਂ ਪਰ ਥਾਂ ਮਹਾਰਾਜ ਨਾਲ ਬੜੀ ਟੱਕਰ ਲਈ ਜੀ ਗੋਰਵ ਮਤਾ ਜਾਂ ਪਹਾੜਾਂ ਤੇ ਪਰ ਅਖੀਰ ਅਚਲ ਦੀ ਧਰਤੀ ਤੇ ਆ ਕੇ ਉਹਨਾਂ ਮੱਥਾ ਟੇਕ ਕੇ ਕਿਹਾ ਬਾਬੇ ਕੀਤੀ ਸਿੱਧ ਗੋਸ਼ਟ ਬੜੇ ਤੜਪ ਦੇ ਸਨ ਵਿਚਾਰੇ ਸ਼ਬਦ ਸ਼ਾਂਤ ਸਿੱਧਾ ਵਿਚਾਰੇ ਅੱਜ ਬਿਲਕੁਲ ਠੰਡੇ ਕਰ ਦਿੱਤੇ ਸ਼ਬਦ ਦੀ ਕਿਰਪਾ ਨਾਲ ਸ਼ਬਦ ਸ਼ਾਂਤ ਵੇਖੋ ਠੰਡੇ ਕਰਨ ਵਿੱਚ ਵੀ ਬੜਾ ਫਰਕ ਹੈ ਇੱਕ ਹੁੰਦਾ ਕਿਸੇ ਦੀ ਬੇਇੱਜ਼ਤੀ ਕਰਕੇ ਠੰਡਿਆਂ ਕਰਦੇ ਅੱਜ ਸਾਡੇ ਪੰਜਾਬੀ ਸ਼ਬਦ ਵਰਤੇ ਨੇ ਮੈਂ ਇਹੋ ਜਿਹਾ ਬੋਲਿਆ ਅਗਲਾ ਠੰਡਾ ਕਰਦਾ ਲਾ ਤਾ ਬਰਫੇ ਵੀ ਨਹੀਂ ਬਾਬਾ ਇਸ ਤਰ੍ਹਾਂ ਠੰਡਾ ਨਹੀਂ ਕਰਦਾ ਬੇਇੱਜ਼ਤੀ ਕਰਕੇ ਨਹੀਂ ਗੁਰੂ ਨੇ ਕਿਸੇ ਨੂੰ ਪਿਆਰੇ ਉਹ ਸ਼ਬਦ ਦੀ ਸਮਝ ਸੀ ਸਿੱਧਾਂ ਚ ਪਰ ਬਰਫ਼ ਤੇ ਬੈਠੇ ਵੀ ਤੱਪੀ ਜਾ ਰਹੇ ਸਨ ਮੇਰੇ ਗੁਰੂ ਨਾਨਕ ਨੇ ਕਿਹਾ ਜੇ ਸ਼ਬਦ ਦੀ ਗੱਲ ਕਰਦੇ ਹੋ ਤਾਂ ਹੈ ਹੀ ਬੜਾ ਠੰਡਾ ਆਓ ਸ਼ਬਦ ਨੂੰ ਮਾਣੋ ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ ਉੱਥੇ ਫਿਰ ਭਾਈ ਸਾਹਿਬ ਕਹਿੰਦੇ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਕਿਹਾ ਕਮਾਈ ਵਾਲਿਆਂ ਨੇ ਕਿਹਾ ਮੈਂ ਵੱਡੀ ਕਮਾਈ ਕਿਉਂਕਿ ਉਹਨੂੰ ਪਤਾ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ ਪਿਆਰਿਓ ਉਸ ਕਰਤਾਰਪੁਰ ਦੀ ਧਰਤੀ ਤੇ ਹੱਟੀ ਤੇ ਬਹਿਣ ਵਾਲੇ ਬਾਬਾ ਲਹਿਣਾ ਸਾਹਿਬ ਆਉਂਦੇ ਨੇ ਘਰੋਂ ਵਾਪਸ ਇੱਕ ਵਾਰੀ ਜਾ ਕੇ ਵਾਪਸ ਆਉਂਦੇ ਨੇ ਮਾਤਾ ਖੀਵੀ ਜੀ ਨੂੰ ਕਹਿ ਦਿੰਦੇ ਨੇ ਆਪਣੇ ਮਹਿਲ ਨੂੰ ਕਿ ਮੇਰਾ ਸਭ ਕੁਝ ਹੁਣ ਗੁਰੂ ਨਾਨਕ ਸਾਹਿਬ ਕੇ ਬੜੇ ਸੋਹਣੇ ਕੱਪੜੇ ਪਾ ਕੇ ਆ ਜਾਏ ਚਿੱਟੇ ਕੱਪੜੇ ਤੇ ਗੁਰੂ ਸਾਹਿਬ ਆ ਹੀ ਮਹੀਨਾ ਚੱਲ ਰਿਹਾ ਸੀ ਅੱਜ ਕੱਲ੍ਹ ਨਦੀਨ ਕੱਢਿਆ ਜਾਂਦਾ ਨਦੀਨ ਆਪਾਂ ਸ਼ਬਦਨੇ ਆ ਨਾ ਝੋਨੇ ਵਿੱਚੋਂ ਜਿਹੜਾ ਘਾਹ ਪੱਟਣੇ ਕੱਢਦੇ ਸਨ ਆ ਗਏ ਨਾਲ ਕਦੀ ਨਦੀਨ ਪੱਟਿਆ ਹੁੰਦਾ ਤੇ ਤਾਂ ਹੱਟੀ ਤੇ ਬੈਠੇ ਸਨ ਝੋਨੇ ਦੇ ਪੇਡੇ ਪੱਟਣ ਲੱਗ ਪਏ ਪੌਦੇ ਸਤਿਗੁਰੂ ਨੇ ਕਿਹਾ ਪੁਰਖਾ ਤੈਨੂੰ ਪੱਟਣ ਵਾਸਤੇ ਨਹੀਂ ਤੈਨੂੰ ਲਾਉਣ ਵਾਸਤੇ ਸੱਦਿਆ ਨਦੀਨ ਪੱਟ ਕੇ ਵੱਟ ਤੇ ਰੱਖਿਆ ਧੋ ਕੇ ਪਾਣੀ ਚ ਕਹਿਣ ਲੱਗੇ ਲੈਣੇ ਚੁੱਕ ਆਪਣੇ ਸਿਰ ਤੇ ਪੰਨ ਇੱਥੋਂ ਹੁਕਮ ਮੰਨਣ ਦੀ ਗੱਲ ਸ਼ੁਰੂ ਹੁੰਦੀ ਚਿੱਟੇ ਕੱਪੜੇ ਤੇ ਨਦੀਨ ਵਾਲੇ ਘਾਹ ਦਾ ਪਾਣੀ ਮੈਲਾ ਹੁੰਦਾ ਸਾਰੇ ਕੱਪੜੇ ਭਰੇ ਗਏ ਤੇ ਜਦੋਂ ਘਰ ਲਿਆ ਕੇ ਵੰਡ ਸੱਟੀ ਤੇ ਮਾਤਾ ਸੁਲੱਖਣੀ ਨੇ ਕਿਹਾ ਮਹਾਰਾਜ ਅੱਜ ਆਇਆ ਇਹਦੇ ਸਿਰ ਤੇ ਆਉਂਦਿਆਂ ਸਾਰ ਪੰਡ ਟਿਕਾ ਦਿੱਤੀ ਕੱਪੜੇ ਚਿੱਟਿਆਂ ਨੂੰ ਚਿੱਕੜ ਲੱਗ ਗਿਆ ਉੱਥੇ ਬਚਨ ਜਿਹੜੇ ਕਹਿਣ ਲੱਗੇ ਸੁਲੱਖਣੀ ਹੈ ਇਹਦੇ ਤੋਂ ਬਿਨਾਂ ਪੰਡ ਕਿਸੇ ਨਹੀਂ ਚੁੱਕਣੀ ਸਿਰਫ ਪੰਡ ਲੈਣੀ ਚੁੱਕੇਗਾ ਦੂਜੀ ਗੱਲ ਇਹ ਚਿੱਕੜ ਦੇ ਛੱਟੇ ਨਹੀਂ ਗੁਰੂ ਘਰ ਵਿੱਚ ਸੇਵਾ ਕਰਨ ਵਾਸਤੇ ਚਿੱਕੜ ਵੀ ਕੇਸਰ ਬਣ ਜਾਂਦਾ ਹੁੰਦਾ ਹੈ ਕੇਸਰ ਜਿੱਤ ਦੀ ਨਿਸ਼ਾਨੀ ਹੈ ਪੰਡ ਇਹ ਚੁੱਕੇਗਾ ਫਿਰ ਹੁਕਮ ਮੰਨਿਆ ਪਿਆਰਿਓ ਜੇ ਰਾਤ ਨੂੰ ਆਵਾਜ਼ ਦਿੱਤੀ, ਲੈਣੇ ਆ ਮੇਰੇ ਬਸਤਰ ਤੋਂ ਸੱਤ ਬਚਨ, ਕੰਧ ਡਿੱਗੀ ਧਰਮਸ਼ਾਲਾ ਦੀ ਬਣਾ ਸੱਤ ਬਚਨ, ਮਰੀ ਕੋਈ ਚੂਈ ਨੂੰ ਬਾਹਰ ਸੱਟ ਧਰਮਸ਼ਾਲਾ ਤੋਂ ਸੱਤ ਬਚਨ, ਇੱਥੋਂ ਤੱਕ ਕਿ ਕਿੱਕਰ ਨੂੰ ਹਨੂਣਾ ਦੇ ਮਠਿਆਈ ਡਿੱਗੇਗੀ ਸੱਤ ਬਚਨ, ਕਿੰਨੀ ਕੁ ਰਾਤ ਰਹਿ ਗਈ ਜਿੰਨੀ ਤੇਰੀ ਰਜ਼ਾ ਵਿੱਚ ਨਿਕਲੀ ਤੁਸੀਂ ਕੱਢੀ, ਬਾਕੀ ਜਿੰਨੀ ਰਹਿ ਜਾਏਗੀ ਉਹ ਵੀ ਤੁਹਾਡੇ ਭਾਣੇ ਵਿੱਚ ਨਿਕਲੇਗੀ। ਪਿਆਰਿਓ ਸਿਰਫ ਹੁਕਮ ਮੰਨਿਆ, ਹੁਕਮ ਮੰਨਦਿਆਂ ਮੰਨਦਿਆਂ ਜਿਹੜਾ ਦਿਨ ਅੱਜ ਮਨਾਇਆ ਜਾ ਰਿਹਾ ਸਿੱਖ ਜਗਤ ਵੱਲੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ 1539 ਨੂੰ ਸੱਚੇ ਪਾਤਸ਼ਾਹ ਜੀ ਨੇ ਆਪਣੇ ਚੇਲੇ ਦੇ ਚਰਨਾਂ ਵਿੱਚ ਨਮਸਕਾਰ ਕਰ ਦਿੱਤੇ। ਇੱਕ ਬੜਾ ਵੱਡਾ ਇਨਕਲਾਬ ਆਇਆ, ਇਹ ਇਕੱਲਾ ਇਤਿਹਾਸਕ ਲਿਖਤਾ ਨਹੀਂ, ਸਾਡੇ ਗੁਰੂ ਸਾਹਿਬ ਦੀ ਬਾਣੀ 'ਚ ਬਚਨ ਨੇ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਕੀਮਤ ਹੈ, ਦੇ ਗੁਣਾ ਸਤ ਭੈਣ ਪਾਰ ਆਪ ਕਹਿ ਪਾਰ ਅੰਗਰ ਦਾਨ ਪੜੀਮਦ ਹੈ, ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਮਦ ਹੈ, ਲਹਿਣੇ ਧਰਿਓ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦ ਹੈ, ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਪਤ ਹੋਵੇ ਜੀਦੇ ਗੁਰ। ਗੁਰੂ ਨੇ ਚੇਲੇ ਰਹਿਰਾਸ ਕੀ ਗੁਰਗੱਦੀ ਦੇਣ ਲੱਗਿਆ, ਗੁਰੂ ਨੇ ਆਪਣੇ ਚੇਲੇ ਨੂੰ ਮੱਥਾ ਟੇਕ ਦਿੱਤਾ, ਗੁਰ ਚੇਲੇ ਰਹਿਰਾਸ ਕੀ, ਤੇ ਪਿਆਰਿਓ ਨਾਨਕ ਸਲਾਮਤ ਥੀਵਦ ਹੈ। ਸਲਾਮਤ ਦਾ ਅਰਥ ਅਜੇ ਹਯਾਤੀ, ਹਜ਼ਾਤੀ ਮਤਲਬ ਅਜੇ ਜੀਵਨ 'ਚ, ਅਜੇ ਸਰੀਰ 'ਚ। ਗੁਰੂ ਨਾਨਕ ਸਾਹਿਬ ਨੇ ਆਪਣੇ ਸਰੀਰਕ ਚੋਲੇ 'ਚ ਵਿਚਰਦਿਆਂ ਆਪਣੇ ਜਿਉਂਦੇ ਜੀ ਚੇਲੇ ਨੂੰ ਮੱਥਾ ਟੇਕ ਦਿੱਤਾ। ਸੱਚ ਇਹਵੇ ਕਿ ਗੁਰੂ ਚੇਲੇ ਦੀ ਸੰਦ ਤਾਂ ਪਹਿਲੇ ਜਾਮੇ ਵਿੱਚ ਹੀ ਸ਼ੁਰੂ ਹੋ ਗਈ ਹੈ। ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਵਦ ਹੈ, ਸਹਿ ਟਿੱਕਾ ਦਿਤੋਸ਼ ਜੀਵਨ ਹੈ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ, ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਬੜਾ ਪਿਆਰਾ ਬਚਨ ਕਿਹਾ, ਉਹ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਦੁਨੀਆਂ ਦੇ ਤਖਤਾਂ ਨਾਲ ਇਹਨੂੰ ਤੁਲਨਾ ਨਾ ਦੇਣੀ, ਧਿਆਨ ਦਿਆ ਜੀ, ਬਾਦਸ਼ਾਹ ਦੇ ਤਖਤ ਨਾਲ ਤੁਲਨਾ ਨਹੀਂ ਦੇਣੀ। ਕਿਵੇਂ ਜੀ? ਭਾਈ ਸਾਹਿਬ ਕਹਿੰਦੇ ਨੇ ਪਹਿਲੀ ਗੱਲ, ਦੁਨਿਆਵੀ ਬਾਦਸ਼ਾਹ ਆਪਣੇ ਮਰਦ ਦੇ ਦਮ ਤੱਕ ਆਪਣੀ ਗੱਦੀ ਛੱਡਣ ਨੂੰ ਤਿਆਰ ਹੀ ਨਹੀਂ, ਬੜੇ ਐਸ਼ੇ ਨੇ, ਮਰਦੇ ਦਮ ਤੱਕ ਉਹ ਨਹੀਂ ਚਾਹੁੰਦੇ ਕਿ ਅਸੀਂ ਗੱਦੀ ਛੱਡ ਦਈਏ। ਪਰ ਜੇ ਉਹਨਾਂ ਦੇ ਗੱਦੀ ਛੱਡਣ ਦਾ ਵੇਲਾ ਹੁੰਦਾ, ਸੱਚ ਇਹਵੇ ਕਿ ਮਰਨ ਤੋਂ ਪਹਿਲਾਂ ਸਥਾਪਿਤ ਕਰਨਾ ਚਾਹੁੰਦੇ ਨੇ, ਮੇਰੇ ਮਰਨ ਤੋਂ ਬਾਅਦ ਮੇਰਾ ਪੁੱਤ ਹੀ ਗੱਦੀ ਉੱਤੇ ਬੈਠੇ। ਪਹਿਲਾਂ ਦੁਨਿਆਵੀ ਰਿਹਾ, ਡੈਮੋਕ੍ਰੇਸੀ ਤੇ ਅੱਜ ਨਾਂ ਦੀ ਹੈ, ਚੱਲਦਾ ਤਾਂ ਪੁਸ਼ਤੈਨੀ ਰਾਜ ਗਏ ਨਾ ਹਿੰਦੁਸਤਾਨ ਵਿੱਚ, ਬਾਦਸ਼ਾਹ ਆਪਣੇ ਮਰਨ ਤੱਕ ਗੱਦੀ ਨਹੀਂ ਛੀ ਸਕਦਾ, ਮਰਨ ਤੋਂ ਬਾਅਦ ਪੁੱਤ ਹੀ ਗੱਦੀ ਤੇ ਬੈਠਦਾ। ਪਰ ਕਹਿੰਦੇ ਇੱਥੇ ਪੁੱਤ ਦੋਨੋਂ ਕੋਲ ਖਲੋਤੇ ਨੇ, ਗੁਰੂ ਨਾਨਕ ਸਾਹਿਬ ਗੁਰਗੱਦੀ ਦੇਣ ਤੋਂ ਬਾਅਦ ਸਰੀਰ ਵਿੱਚ ਵਿਚਰੇ ਨੇ, ਆਪਣੀ ਹਯਾਤੀ ਵਿੱਚ ਪੁੱਤਾਂ ਦੇ ਸਾਹਮਣੇ ਗੱਦੀ ਸੇਵਕ ਨੂੰ ਦਿੱਤੀ ਹੈ, ਦਾਸ ਨੂੰ ਦਿੱਤੀ ਹੈ। ਫਿਰ ਉਸ ਤੋਂ ਬਾਅਦ ਬੇਨਤੀ ਕਰਾਂਗਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਗੁਰਗੱਦੀ ਦਿੰਦੇ ਨੇ, ਬਾਬਾ ਲਹਿਣਾ ਸਾਹਿਬ ਨੂੰ ਗੁਰੂ ਅੰਗਦ ਦੇ ਬਣਾਉਂਦੇ ਨੇ, ਪਰ ਦੁਨਿਆਵੀ ਬਾਦਸ਼ਾਹ ਦਾ ਪੁੱਤਰ ਜਦੋਂ ਗੱਦੀ ਤੇ ਬੈਠਦਾ ਸੀ ਪਹਿਲਾਂ ਕੰਮ ਇਹ ਕਰਦਾ ਸੀ ਕਿ ਬਾਪ ਨੂੰ ਖਾਕ ਦੇ ਸਪੁਰਦ ਕਰਨ ਤੋਂ ਪਹਿਲਾਂ ਉਹ ਕਾਜੀ ਮੁੱਲਾ ਨੂੰ ਇਕੱਠੇ ਕਰਕੇ ਕਹਿੰਦਾ ਸੀ ਕਿ ਮੇਰੇ ਨਾਂ ਦਾ ਖੁਤਬਾ ਪੜੋ, ਜਾ ਕੇ ਆਪਣੇ ਨਾਂ ਦਾ ਖੁਤਬਾ ਪੜਾਉਂਦਾ ਸੀ। ਬਾਪ ਅਜੇ ਕਬਰ 'ਚ ਨਹੀਂ ਸੀ ਜਾਂਦਾ ਤੇ ਕਹਿੰਦਾ ਸੀ ਜਿੰਨੇ ਮੇਰੇ ਬਾਪ ਦੇ ਨਾਮ ਤੇ ਮੋਹਰਾਂ ਤੇ ਸਿੱਕੇ ਨੇ ਸਾਰਿਆਂ ਤੋਂ ਉਹਦਾ ਨਾਮ ਮਿਟਾ ਦਿਓ, ਉਹਦੀ ਮੌਤ ਹੋ ਚੁੱਕੀ ਹੈ, ਅੱਜ ਤੋਂ ਬਾਅਦ ਮੋਹਰ ਤੇ ਸਿੱਕੇ ਤੇ ਕੇਵਲ ਮੇਰਾ ਨਾਮ ਹੀ ਚੱਲੇਗਾ। ਸੱਚਮੁੱਚ ਬਾਪ ਦੇ ਸਿੱਕੇ ਢਾਲ ਦਿੱਤੇ ਜਾਂਦੇ ਸਨ ਨਾਂ ਵਾਲੇ, ਪੁੱਤਰ ਦਾ ਨਾਮ ਲਿਖਿਆ ਜਾਂਦਾ ਸੀ। ਪਰ ਗੁਰੂ ਨਾਨਕ ਸਾਹਿਬ ਦੇ ਘਰ 'ਚ ਇਹ ਨਹੀਂ ਪਿਆਰਿਓ, ਇੱਥੇ ਗੁਰਗੱਦੀ ਸੇਵਕ ਨੂੰ ਦਿੱਤੀ ਗਈ, ਸੇਵਕ ਨੇ ਉਹੀ ਸਿੱਕਾ ਉਹ ਨਾਮ ਚਲਾਇਆ ਜੋ ਗੁਰੂ ਨਾਨਕ ਵਾਲਾ ਹੈ। ਉਹਨਾਂ ਦੇ ਤਰੋਹਿਤ ਸ਼ਲੋਕ ਨੇ, ਪਰ ਕਿਸੇ ਸ਼ਲੋਕ 'ਚ ਗੁਰੂ ਅੰਗਦ ਦੇਵ ਜੀ ਨੇ ਆਪਣੇ ਨਾਮ ਨੂੰ ਨਹੀਂ ਚਲਾਇਆ, ਨਾਨਕ ਸ਼ਬਦ ਵਰਤਿਆ। ਇਸ ਘਰ ਵਿੱਚ ਨਾਨਕ ਸ਼ਬਦ ਵਰਤਿਆ, ਦੋਹੀ ਪਰਮਾਤਮਾ ਦੀ ਚੱਲੀ, ਟਕਸਾਲ ਸਤ ਸੰਗਤ ਦੀ ਚੱਲੀ, ਤਖਤ ਕੇਵਲ ਦਰਗਾਹੀ ਚੱਲਿਆ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਸੇਵਕ ਜਦੋਂ ਗੱਦੀ ਤੇ ਬਿਰਾਜਮਾਨ ਹੋਇਆ ਉਹ ਪਿਤਾ ਗੁਰੂ ਨਾਨਕ ਸਾਹਿਬ ਦਾ ਨਾਮ ਹੀ ਚਲਾਇਆ। ਭਾਈ ਸਾਹਿਬ ਨੇ ਖਾਸ ਕਰਕੇ ਪੌੜੀ ਲਿਖੀ ਹੈ ਕਿ ਦੁਨਿਆਵੀ ਪਾਤਸ਼ਾਹ ਹੋਏ ਦੇ ਮਰੇ ਪੁੱਤ ਹੈ ਪਾਤਸ਼ਾਹੀ, ਦੋਈ ਫੇਰੇ ਆਪਣੀ ਹੁਕਮੀ ਬੰਦੇ ਸਭ ਸਿਪਾਹੀ ਟਕਸਾਲਾ ਸਿੱਕਾ ਪਵੇ ਹੁਕਮ ਵਿੱਚ ਸਫੇਦੀ ਸਿਪਾਹੀ ਕੁਤਬਾ ਜਾਏ ਪੜ੍ਹਾਇਣ ਦਾ ਕਾਜੀ ਮੁੱਲਾ ਦੇਨ ਉਗਾਈ ਕਹਿਣ ਲੱਗੇ ਨਹੀਂ ਬਾਬਾ ਨੇ ਘਰ ਚਾਲ ਹੈ ਗੁਰਮੁਖ ਗਾਡੀ ਰਾਹ ਨਿਭਾਈ ਇੱਕ ਦੋਹੀ ਟਕਸਾਲ ਇੱਕ ਕੁਤਬਾ ਤਖ਼ਤ ਸੱਚਾ ਦਰਗਾਹੀ ਇੱਥੇ ਸਤ ਸੰਗਤ ਦੀ ਟਕਸਾਲ ਇੱਥੇ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਦੋਹੀ ਇੱਥੇ ਸਿਰਫ ਪਰਮਾਤਮਾ ਦੀ ਸ਼ਬਦ ਦਾ ਤਖ਼ਤ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਰਗੱਦੀ ਦਿੱਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ ਕਿ ਜੋਤ ਸਮਾਣੀ ਜੋਤ ਮਾਹੀ ਆਪ ਆਪੇ ਸੇਤੀ ਮਿਕਿਉਣ ਮਹਾਰਾਜ ਕਹਿੰਦੇ ਨੇ ਸਿੱਖਾਂ ਪੁੱਤਰਾਂ ਭੋਗ ਕੈ ਸਮ ਉਮਤ ਵੇਖੋ ਜੇ ਕਿਉਣ ਜਾਂ ਸੁਦੋਸ਼ ਤਾਂ ਲੈਣਾ ਠੀਕਿਓ ਧੰਨ ਗੁਰੂ ਅੰਗਦ ਦੇਵ ਗੁਰਗੱਦੀ 'ਤੇ ਵਿਰਾਜਮਾਨ ਹੋਏ ਨੇ ਖਡੂਰ ਸਾਹਿਬ ਆਏ ਨੇ ਖਡੂਰ ਸਾਹਿਬ ਤਾਂ ਪਹਿਲਾਂ ਵੀ ਸੀ ਸ਼ਹਿਰ ਖਡੂਰ ਪਹਿਲਾਂ ਵੀ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੱਸ ਗਿਆ ਖਡੂਰ ਕਿਵੇਂ ਵੱਸ ਗਿਆ ਕਹਿਣ ਲੱਗੇ ਕਰਤਾਰਪੁਰ ਤੋਂ ਇੱਕ ਜਪ ਲਿਆਂਦਾ ਦੂਜਾ ਤਪ ਲਿਆਂਦਾ ਤੀਜਾ ਸੰਜਮ ਲਿਆਂਦਾ ਫਿਰ ਵਸਾਇਆ ਫੇਰੂ ਆਣ ਸਤਿਗੁਰ ਖਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗੁਰੂਰ ਲੱਭ ਬਣਾ ਹੈ ਮਾਨਸਾ ਜੋ ਪਾਰੀ ਬੂਰ ਵਰੇ ਦਰਗਹਿ ਗੁਰੂ ਕੀ ਕੁਦਰਤੀ ਨੂਰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਵਾਰਸ਼ ਗੁਰੂ ਅੰਗਦ ਦੇਵ ਮਹਾਰਾਜ ਬਣੇ ਮੈਂ ਬੇਨਤੀ ਕਰਾਂ 63 ਸ਼ਲੋਕਾਂ 'ਚ ਮੈਂ ਕੋਈ ਜ਼ਿਆਦਾ ਇਤਿਹਾਸਿਕ ਸਾਖੀਆਂ ਨਹੀਂ ਲਈਆਂ ਜਿਵੇਂ ਅਖੀਰਲੇ ਸਮੇਂ ਦੀ ਸਾਖੀ 63 ਸ਼ਲੋਕਾਂ 'ਚੋਂ ਪਹਿਲਾ ਸ਼ਲੋਕ ਅਤੇ 63ਵਾਂ ਸ਼ਲੋਕ ਸਿਰਫ ਕਹਿ ਕੇ ਮੈਂ ਸਮਾਪਤੀ ਕਰਾਂਗਾ ਪਹਿਲਾ ਸ਼ਲੋਕ ਪਿਆਰੇ ਦੀ ਯਾਦ 'ਚ ਬੈਠੇ ਨੇ ਮਾਤਾ ਸਵਰਾਏ ਦੇ ਘਰ 'ਚ ਬਾਬਾ ਬੁੱਢਾ ਸਾਹਿਬ ਜਾ ਕੇ ਪ੍ਰਗਟ ਕਰਦੇ ਆਪਾਂ ਸਭ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਇਹ ਅੰਮ੍ਰਿਤ ਬੋਲ ਨੇ ਸਾਖੀਕਾਰਾਂ ਦੇ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਗਿਆ ਸੀ ਤੇਰੇ ਤੋਂ ਓਹਲੇ ਕਦੇ ਨਾ ਹੋ ਸਕ ਜਿੱਥੇ ਵੀ ਘੁੰਮਾਂਗਾ ਤੈਨੂੰ ਪਤਾ ਹੋਵੇਗਾ ਧੰਨ ਬਾਬਾ ਬੁੱਢਾ ਸਾਹਿਬ ਖਡੂਰ ਸਾਹਿਬ ਮਾਤਾ ਸਵਰਾਈ ਦੇ ਕਰਕੇ ਹੁਣ ਅੱਜ ਦਾ ਵਿਦਵਾਨ ਨਹੀਂ ਇਹ ਗੱਲਾਂ ਮੰਨਦਾ ਨਹੀਂ ਪਿਆਰਿਓ ਜਿਸ ਪਿਆਰੇ ਨੂੰ ਇੰਨੀ ਮੁਹੱਬਤ ਕੀਤੀ ਹੋਵੇ ਪਾਵਾਂ ਜੋਤ ਦੇਵੇ ਪਰ ਉਹ ਬਖਸ਼ਾ ਕਰਨ ਵਾਲਾ ਜਦੋਂ ਸਰੀਰ ਅੱਖਾਂ ਤੋਂ ਦੂਰ ਹੁੰਦਾ ਹੈ ਤੇ ਉਸ ਹਿਰਦੇ ਵਿੱਚ ਕਿੰਨਾ ਕੁ ਬਿਰਹਾ ਪੈਦਾ ਹੁੰਦਾ ਹੈ ਮਹਾਰਾਜ ਅੰਦਰ ਨੇ ਬਾਬਾ ਬੁੱਢਾ ਸਾਹਿਬ ਜਾਂਦੇ ਨੇ ਮਾਤਾ ਸਵਰਾਏ ਨੂੰ ਕਹਿੰਦੇ ਨੇ ਤੇਰੇ ਘਰ ਸਤਿਗੁਰੂ ਜੀ ਨੇ ਉਹ ਖਮੋਸ਼ ਰਹਿੰਦੀ ਹੈ ਇੱਕੋ ਗੱਲ ਕਹਿੰਦੀ ਆਪ ਜੀ ਨੂੰ ਕਿਸੇ ਨੇ ਦੱਸਿਆ ਕਹਿਣ ਲੱਗੇ ਸਾਨੂੰ ਤਾਂ ਕਿਸੇ ਨੇ ਦੱਸਿਆ ਪਰ ਤੇਰੇ ਚਿਹਰੇ ਦੀ ਸ਼ਾਂਤੀ ਤੇਰੇ ਮਸਤਕ ਦਾ ਨੂਰ ਦੱਸਦਾ ਪਿਆ ਕਿ ਤੇਰੇ ਘਰ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਕਿਰਪਾ ਕਰ ਰਹੀ ਹੈ ਮੰਨ ਜਾਂਦੇ ਨੇ ਦਰਵਾਜ਼ਾ ਨਹੀਂ ਖੋਲਣਾ ਬਾਬਾ ਬੁੱਢਾ ਸਾਹਿਬ ਕਹਿੰਦੇ ਮੈਂ ਤਾਂ ਹੁਕਮ ਦਾ ਬੰਦਾ ਹਾਂ ਅਸੀਂ ਦਰਵਾਜ਼ਾ ਖੜਕਾਉਣਾ ਵੀ ਨਹੀਂ ਫਿਰ ਕੀ ਕਰੋਗੇ ਕਹਿਣ ਲੱਗੇ ਰਬਾਬੀਆਂ ਨੂੰ ਕੀਰਤਨ ਕਰੋ ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜੋ ਗੁਰੂ ਨਾਨਕ ਦਾ ਬੋਲ ਸੁਣ ਕੇ ਗੁਰੂ ਅੰਗਦ ਦੇ ਬਾਲ ਜ਼ਰੂਰ ਹੋਣਗੇ ਸ਼ਬਦ ਕੀਰਤਨ ਸ਼ੁਰੂ ਹੋਇਆ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਬਾਹਰ ਆਉਂਦੇ ਨੇ ਨੇਤਰ ਸੇਜਲ ਸਨ ਬਾਬਾ ਬੁੱਢਾ ਸਾਹਿਬ ਅੱਗੇ ਵੱਧ ਕੇ ਨਮਸਕਾਰ ਕਰਦੇ ਨੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਕਿਰਪਾ ਕਰੋ ਇਸ ਸੰਗਤ ਨੂੰ ਜੀ ਦਾਨ ਬਖਸ਼ੋ ਆਪ ਤੋਂ ਬਿਨਾ ਕਹੂੰ ਉਸ ਵਕਤ ਪਹਿਲਾ ਬੋਲ ਹੈ ਜਿਸ ਪਿਆਰੇ ਸਿਉਂ ਨਿਹੁ ਪਹਿਲਾ ਬੋਲ ਗੁਰੂ ਅੰਗਦ ਸਾਹਿਬ ਦੇ 63 ਸ਼ਲੋਕਾਂ ਚੋਂ ਜਿਸ ਪਿਆਰੇ ਨਾਲ ਮੁਹੱਬਤ ਹੈ ਜਿਸ ਪਿਆਰੇ ਨਾਲ ਦਿਲੀ ਇਸ਼ਕ ਜਿਸ ਪਿਆਰੇ ਸਿਉਂ ਨੇ ਤਿਸ ਆਗੈ ਮਰ ਚਲੀ ਹੈ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨ ਉਸ ਅੱਗੇ ਆਪਣਾ ਆਪ ਕੁਰਬਾਨ ਕਰ ਦੇਗੀ ਪਿਆਰਿਓ ਪਹਿਲਾ ਸ਼ਲੋਕ ਹੈ ਪਿਆਰੇ ਤੋਂ ਫਿਦਾ ਹੋਣ ਦਾ ਅਖੀਰ ਵਾਲਾ ਸ਼ਲੋਕ ਹੈ ਬਾਬਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੇ ਸੇਤੀ ਜਾਲ ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੰਗਿਆਂ ਨਾਲ 63ਵਾਂ ਸ਼ਲੀਕ ਕਹੇ ਗੁਰੂ ਅੰਗਦ ਸਾਹਿਬ ਦਾ, ਆ ਦੁਨੀਆਂ ਦੀਆਂ ਝੂਠੀਆਂ ਵਡਿਆਈਆਂ ਨੂੰ ਸਾੜ ਦੇ ਤੇ ਬੰਦਾ ਸਾਰੀ ਜ਼ਿੰਦਗੀ ਯੋਰੇ ਹੀ ਲਾਉਂਦਾ, ਦੁਨਿਆਵੀ ਤੌਰ ਤੇ ਵੱਡਾ ਹੋ ਜਾਣ, ਲੋਕ ਮੈਨੂੰ ਜਾਣ ਲੈਣ। ਗੁਰੂ ਅੰਗਦ ਸਾਹਿਬ ਕਹਿੰਦੇ ਨੇ ਪਹਿਲਾ ਸ਼ਲੋਕ ਚੇਤੇ ਰੱਖ, ਜਿਸ ਪਿਆਰੇ ਨਾਲ ਮੁਹੱਬਤ ਹੈ ਉਹਦੇ ਤੋਂ ਫਿਦਾ ਹੋ ਜਾ। ਅਖੀਰ ਵਾਲਾ ਸ਼ਲੋਕ 63ਵਾਂ ਹੈ ਕਿ ਦੁਨੀਆ ਦੀ ਫੋਕੀ ਸ਼ੋਹਰਤ ਫੂਕ ਦੇ, ਇਹ ਚੰਦਰੀ ਕਿਸੇ ਦੇ ਨਾਲ ਨਹੀਂ ਗਈ ਜਿਨ੍ਹਾਂ ਦੇ ਨਾਂ ਤੇ ਨਗਾਰੇ ਵੱਜਦੇ ਸਨ, ਜੋ ਉਹਨਾਂ ਦੇ ਨਾਂ ਵੀ ਦੁਨੀਆ ਤੋਂ ਮਿਟ ਗਏ। ਮਹਾਰਾਜ ਕਿਉਂ? ਸਤਿਗੁਰੂ ਨੇ ਬਾਣੀ ਚ ਬਚਨ ਕੀਤੇ ਕਿ ਪਾਸ ਦਮਾਮੇ ਛੱਤ ਸ਼ੇਰ ਭੇਰੀ ਸੱਡੋ ਰੱਡ, ਜਿਨ੍ਹਾਂ ਦੀ ਇੰਨੀ ਵਡਿਆਈ ਸੀ ਅੱਗੇ ਨਗਾਰੇ ਵੱਜਦੇ ਸਨ, ਤੂਤੀਆਂ ਵੱਜਦੀਆਂ ਸਨ, ਕਵੀ ਕਵਿਤਾ ਬੋਲਦੇ ਸਨ। ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ, ਅੱਜ ਮਰੇ ਨੇ, ਨਗਾਰੇ ਪਏ ਨੇ, ਕਵੀ ਖਲੋਤੇ ਨੇ, ਵਾਜੇ ਪਏ ਨੇ, ਕੋਈ ਨਹੀਂ ਵਜਾਉਂਦਾ ਪਿਆ। ਤੇ ਮਹਾਰਾਜ ਬਾਬਾ ਫਰੀਦ ਸਾਹਿਬ ਕਹਿੰਦੇ ਨੂੰ ਪੁੱਛੋ, ਕਬਰ ਜਿਸ ਤਰ੍ਹਾਂ ਸੁੱਤਾ ਹੈ ਜਿਵੇਂ ਯਤੀਮ ਨੂੰ ਘਰੋਂ ਕੱਢ ਦਿੱਤਾ ਹੈ। ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ, ਅਤੀਮਾ ਮੀਨਸ ਯਤੀਮਾ ਅੰਤਰ। ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ, ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ ਗੱਡ। ਸਤਿਗੁਰੂ ਕਹਿੰਦੇ ਨੇ ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾ ਫੂਕ ਦੇ ਇਹਨਾਂ ਨੂੰ, ਪਰ ਕਰੀਏ ਕਿ ਬੰਦਾ ਆਪ ਸਰੀ ਜਾਂਦਾ ਵਡਿਆਈ ਦੇ ਪਿੱਛੇ। ਇੱਕ ਗੱਲ ਹਜ਼ਰਤ ਈਸਾ ਨੇ ਕਹੀ ਸੀ, ਤੂੰ ਵਡਿਆਈ ਲਈ ਇੰਨਾ ਅੱਗੇ ਅੱਗੇ ਨਾ ਹੋ ਕਿ ਸਮਾਂ ਇੰਨਾ ਤੂੰ ਧੱਕਾ ਮਾਰੇ ਤੂੰ ਬਹੁਤ ਪਿੱਛੇ ਚਲਾ ਜਾਏ, ਤੂੰ ਕਮਾਈ ਕਰਕੇ ਪਿੱਛੇ ਬੈਠਾ ਰਹੋ, ਇੱਕ ਦਿਨ ਵਡਿਆਈ ਕਮਾਈ ਤੈਨੂੰ ਆਪਣੇ ਆਪ ਹੀ ਅੱਗੇ ਲੈ ਆਵੇ। ਪਰ ਜਿਹੜੀ ਦੁਨੀਆਂ ਦੀ ਵਡਿਆਈ ਹੈ, ਮੈਂ ਇੱਥੇ ਦੇਖੋ ਸਤਿਗੁਰੂ ਨੇ ਇੱਕ ਸ਼ਬਦ ਵਰਤਿਆ ਕਿ ਦੁਨੀਆਂ ਦੀਆਂ ਵਡਿਆਈਆਂ ਕੀ ਹੈ, ਹਾਲਾਂਕਿ ਬੰਦਗੀ ਵਿੱਚ ਵੀ ਵਡਿਆਈ ਹੈ। ਦੁਨੀਆਂ ਦੀ ਵਡਿਆਈ ਤੇ ਬੰਦਗੀ ਦੀ ਵਡਿਆਈ 'ਚ ਜ਼ਮੀਨ ਅਸਮਾਨ ਦਾ ਅੰਤਰ ਹੈ। ਜਦੋਂ ਦੁਨੀਆਂਦਾਰ ਨੂੰ ਵਡਿਆਈ ਮਿਲਦੀ ਹੈ, ਖਿਮਾ ਕਰਿਓ, ਛਾਤੀ ਠੋਕ ਕੇ ਕਹਿੰਦਾ ਸਾਡੀ ਕਮਾਈ, ਤੇ ਜਦੋਂ ਭਗਤੀ ਵਾਲੇ ਨੂੰ ਵਡਿਆਈ ਮਿਲਦੀ ਉਹ ਕਹਿੰਦਾ ਮੈਂ ਤਾਂ ਇਹਦੇ ਲਾਇਕ ਹੀ ਨਹੀਂ ਜੋ ਕੋਈ ਤੂੰ ਝੋਲੀ 'ਚ ਪਾ ਦਿੱਤਾ। ਫਰਕ ਹੈ ਨਾ ਕਿ ਰਵਿਦਾਸ ਸਾਹਿਬ ਦੀ ਇਹ ਵਡਿਆਈ ਨਹੀਂ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਇਹ ਵੀ ਤਾਂ ਵਡਿਆਈ ਹੈ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ, ਛਤਰ ਤਰੇ ਵਡਿਆਈ ਹੈ। ਜੋ ਹਮਰੀ ਵਿਦਗੋਤੀ ਮੇਰੇ ਸਤਿਗੁਰਾਂ, ਸਭ ਤੋਂ ਹਰ ਜਾਣੋ ਆਪੇ ਖਮ ਰਲੁੱਤੇ ਫਿਰਦੇ, ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕਿਰਿਆ ਮੁਤਾਪੇ, ਇਹ ਵੀ ਤਾਂ ਇੱਕ ਵਡਿਆਈ ਹੈ। ਮੈਂ ਬੇਨਤੀ ਕਰਾਂਗਾ ਦੁਨੀਆਂ ਦੀ ਵਡਿਆਈ ਨੂੰ ਫੂਕ ਦੇ ਪਿਆਰਿਓ। ਇਹ ਵਡਿਆਈ ਇਸ ਤਰ੍ਹਾਂ ਜੇ ਦੱਸ ਕੇ ਉਹਦੀ ਬੇਨਤੀ ਕਰਦਾ, ਚਲੋ ਇੱਥੇ ਤਾਂ ਪਤਾ ਨਹੀਂ ਕਿਸ ਤਰ੍ਹਾਂ ਸਿਸਟਮ ਹੈ, ਸਾਡੇ ਉੱਥੇ ਇੰਡੀਆ ਜਿੱਥੇ ਰਾਤ ਨੂੰ ਵਿਆਹ ਹੁੰਦੇ ਨਾ, ਇੰਝ ਲੱਗਦਾ ਕਿ ਪਤਾ ਨਹੀਂ ਕਿੱਡਾ ਵੱਡਾ ਬੰਗਲਾ ਬਣਿਆ, ਲਾਈਟਾਂ ਨੇ ਜਗਮਗਾਹਟ ਹੈ, ਚਾਰ ਚੁਫੇਰੇ ਲਿਸ਼ਕ ਲਿਸ਼ਕ ਹੈ, ਅਤੇ ਸਵੇਰੇ 8 ਵਜੇ ਫੇਰਾ ਉੱਧਰੋਂ ਕਿਤੇ ਗੱਡੀ ਲੈ ਕੇ ਲੰਘੋ, ਅਤੇ ਇੰਝ ਲੱਗਦਾ ਜਿਵੇਂ ਮਰਿਆ ਹੋਇਆ ਦਾ ਸ਼ਮਸ਼ਾਨ ਘਾਟ। ਰਾਤ ਦੀ ਚਮਕ ਸਵੇਰੇ ਵਿਰਾਨੀ ਹੋ ਜਾਂਦੀ ਹੈ। ਦੁਨੀਆਂ ਦੀ ਵਡਿਆਈ ਤਾਂ ਮੈਰਿਜ ਪੈਲਸ ਦੀ ਤਰ੍ਹਾਂ ਹੈ, ਥੋੜ੍ਹਾ ਜਿਹਾ ਚਮਕਦੀ, ਉਦੋਂ ਬਾਅਦ ਵਿਰਾਨਗੀ ਹੈ। ਪਰ ਜਿਹੜੀ ਨਾਮ ਦੀ ਵਡਿਆਈ ਹੈ, ਸੱਚੀ ਵਡਿਆਈ ਹੈ, ਇਹ ਮਰਨ ਤੋਂ ਬਾਅਦ ਵੀ ਨਹੀਂ ਮੁੱਕਦੀ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣਹਾਰਾ। ਨਾਨਕ ਦੁਨੀਆਂ ਦੀਆਂ ਵਡਿਆਈਆਂ ਅੱਗੀ ਸੇਤੀ ਜਾ, ਇੰਨੀ ਜਲੀ ਇਹਨਾਂ ਸਰਨ ਚ ਪੈਣੀਆਂ, ਇਹਨਾਂ ਸਰਨ ਜੋਗੀਆਂ ਨੇ ਨਾਮ ਨਹੀਂ ਸਾਰਿਆ, ਨਾਮ ਨਹੀਂ ਚੇਤੇ ਆਉਣ ਦਿੱਤੇ, ਤੇ ਇੱਕ ਵੀ ਵਡਿਆਈ ਬੰਦੇ ਦੇ ਨਾਲ ਨਹੀਂ ਜਾਂਦੀ। ਪਿਆਰਿਓ ਆਓ, ਧੰਨ ਗੁਰੂ ਅੰਗਦ ਸਾਹਿਬ ਦਾ ਗੁਰਗੱਦੀ ਦਿਵਸ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਮੁਤਾਬਕ, ਕਿਉਂਕਿ ਭਾਵੇਂ ਇਤਿਹਾਸ ਦੀ ਸਾਖੀ ਵੀ ਹੈ, ਖਡੂਰ ਸ਼ਹਿਰ ਗੁਰੂ ਅੰਗਦ ਦੇਵ ਜੀ ਦਾ ਦਰਵਾਜ਼ਾ ਖੁੱਲ੍ਹਣ ਤੋਂ ਪਹਿਲਾਂ ਦੁਖੀਆਂ ਦੀ, ਦਰਦਮੰਗਾਂ ਦੀ, ਸਰੀਰਕ ਮਾਨਸਿਕ ਅਤੇ ਆਤਮਿਕ ਤੌਰ 'ਤੇ ਪੀੜਿਤ ਰੋਗੀਆਂ ਦੀਆਂ ਕਤਾਰਾਂ ਲੱਗੀਆਂ ਸਨ। ਜਦੋਂ ਗੁਰੂ ਅੰਗਦ ਸਾਹਿਬ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਦੇ ਸਨ, ਜਿਨ੍ਹਾਂ 'ਤੇ ਦ੍ਰਿਸ਼ਟੀ ਪੈ ਜਾਂਦੀ ਸੀ ਉਹਨਾਂ ਸਾਰਿਆਂ ਦੇ ਪਾਪ ਕੱਟੇ ਜਾਂਦੇ ਸਨ। ਗੁਰੂ ਅੰਗਦ ਦੇਵ ਜੀ ਦੀ ਅੰਮ੍ਰਿਤ ਦ੍ਰਿਸ਼ਟ ਦਾ ਜ਼ਿਕਰ ਬੜਾ ਬਾਣੀ ਨੇ ਕੀਤਾ, ਹੋਵੇ ਸਿਰਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਏ, ਤੁਧ ਡਿੱਠੇ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੀ ਸਿਫਤ ਹੈ, ਤੂੰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ ਜਾ ਅਮੈ ਦ੍ਰਿਸ਼ ਸ਼ੁਭ ਕਰਿਆ ਖਰ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਾਮ ਦੇ ਦਰਿਆਓ ਜਨਮ ਹਮ ਕਾਲਕ ਧੋਵੈ ਸੁਕਾਹੋ ਟਲ ਗੁਰ ਸੇਵੀਐ ਐਨ ਸਹਿ ਸੁਭਾਹੇ। ਧੰਨ ਗੁਰੂ ਅੰਗਦ ਦੇਵ ਜੀ, ਸਤਿਗੁਰੂ ਗੁਰੂ ਅੰਗਦ ਦੇਵ ਜੀ ਜਿਹਦੇ ਦਰਸ਼ਨ ਕੀਤੇ ਆ, ਸੁਕਾਹੋ ਟਲ ਗੁਰ ਸੇਵੀਐ ਐਨ ਸਹਿ ਸੁਭਾਹੇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਦਰਸ਼ਨ ਪਰਸਨ ਦੇ ਨਾਲ ਜਨਮ ਤੇ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ ਉਸ ਸਤਿਗੁਰੂ ਦਾ ਅੱਜ ਗੁਰਗੱਦੀ ਦਿਵਸ ਹੈ। ਤੇ ਇੱਕ ਗੱਲ ਗੁਰੂ ਸਾਹਿਬ ਨੇ ਅੱਜ ਕਹੀ, ਜਦੋਂ ਗੁਰਗੱਦੀ ਦਿੱਤੀ ਮਾਤਾ ਸੁਲੱਖਣੀ ਨੇ ਕਿਹਾ ਮਹਾਰਾਜ ਇਹ ਤੁਹਾਡੇ ਪੁੱਤਰ ਨੇ, ਗੁਰਗੱਦੀ ਤਾਂ ਬਾਬਾ ਲਹਿਣਾ ਸਾਹਿਬ ਜੀ ਨੇ ਦਿੱਤੀ। ਕਹਿਣ ਲੱਗੇ ਸੁਲੱਖਣੀਏ ਗੁਰੂ ਕਿਆ ਤੇ ਕੁੱਤਿਆਂ ਦੇ ਪੈਰਾਂ ਵਿੱਚ ਵੀ ਕਰਾਮਾਤਾਂ ਹੁੰਦੀਆਂ। ਸ਼ਬਦ ਵਰਤੇ ਸਨ ਗੁਰੂ ਕਿਆ ਕੁੱਤਿਆਂ ਵਿੱਚ ਦੇ ਪੈਰਾਂ ਵਿੱਚ ਵੀ ਕਰਾਮਾਤਾਂ ਨੇ, ਇਹ ਤਾਂ ਮੇਰੇ ਪੁੱਤਰ ਨੇ, ਅੰਨ ਧਨ ਪਦਾਰਥ ਦੀ ਕੋਈ ਕਮੀ ਨਹੀਂ ਰਹੇਗੀ ਭਾਵੇਂ ਮੇਰੇ ਪੁੱਤਰ ਨੇ, ਪਰ ਜਨਮ ਤਾਂ ਸੌਰੇਗਾ ਜੇ ਗੁਰੂ ਗੁਰੂ ਜਪਣਗੇ ਤਾਂ। ਇਹ ਸ਼ਬਦ ਕਹੇ ਗੁਰੂ ਕਰਕੇ ਜੇ ਹੋਏ ਸਵਾਨਾ ਤਿਨਕੋ ਪੂਜੈ ਸਗਲ ਜਹਾਨਾ। ਗੁਰੂ ਘਰ ਦੇ ਬੂਵੇ ਅੱਗੇ ਬੈਠਾ ਹੋਇਆ ਕੁੱਤਾ ਵੀ ਪੂਜਣ ਯੋਗ ਹੋ ਜਾਂਦਾ। ਹੁਣ ਇਹਨੂੰ ਕਿਸੇ ਅਰਥ ਹੋਰ ਚ ਨਾ ਲੈ ਜਾਣਾ ਕਿਉਂਕਿ ਇਸ ਘਰ ਚ ਬਰਕਤ ਕਹਿ। ਕਹਿਣ ਲੱਗੇ ਗੁਰੂ ਅੰਗਦ ਦੇਵ ਹੋਣਗੇ ਇਹ ਬਾਬੇ ਕਿਸ ਲਾਏ ਜਾਣਗੇ। ਬਾਬੇ ਸ਼ਬਦ ਵਰਤਿਆ। ਧੰਨ ਗੁਰੂ ਅੰਗਦ ਦੇਵ ਮਹਾਰਾਜ, ਉਹ ਗੁਰਤਾ ਗੱਦੀ ਗੱਦੀ ਤੇ ਵਿਰਾਜਮਨ ਹੋਏ। ਸਾਡੇ ਸਾਖੀਕਾਰਾਂ ਨੇ ਕਿਹਾ ਜਿੱਦਣ ਮਹਾਰਾਜ ਜੀ ਨੇ ਪਿਆਨਾ ਕੀਤਾ, ਠੀਕ ਅਸੀਂ ਜੋਤੀ ਜੋਤ ਸਮਾਉਣਾ ਕਹਿੰਦੇ ਹਾਂ, ਅਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ ਜੋਤੀ ਜੋਤ ਜੀਵ ਕੋਟੀ ਅਤੇ ਬ੍ਰਹਮ ਦੀ ਅਭੇਦਤਾ, ਪਰਮਾਤਮਾ ਗੁਰੂ ਤਾਂ ਆਪ ਜੋਤ ਰੂਪ ਹੈ। ਫਿਰ ਬੇਨਤੀ ਸੁਣੇ ਘਾਲਣਾ ਕਰਕੇ ਜੋਤੀ ਆਤਮਾ ਪਰਮ ਆਤਮਾ ਵਿੱਚ ਲੀਨ ਹੋਵੇ ਜੋਤੀ ਜੋਤ ਕਹਿ। ਪਰ ਪਿਆਰਿਓ ਜਿਹੜਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਦੀ ਥਾਂ ਸ਼ਬਦ ਵਰਤੇ ਹੈ ਪ੍ਰਭਪੁਰ ਕੀ ਆਪਿਆਨ, ਜਾਂ ਭੱਟਾਂ ਨੇ ਵਰਤੇ ਹੈ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ, ਇਹ ਸ਼ਬਦ ਵਰਤੇ ਗੁਰੂ ਸਾਹਿਬ ਨੇ ਪਿਆਨਾ ਕਰਨ ਤੋਂ ਪਹਿਲਾਂ। ਕਰਤਾਰਪੁਰ ਇਹ ਸ਼ਬਦ ਕਿਹਾ ਸੀ ਬਾਬਾ ਨਾ ਮੜੀ ਨਾ ਗੋਰ, ਮੈਨੂੰ ਕਬਰਾਂ ਵਿੱਚ ਤੇ ਸਮਾਧਾਂ 'ਚ ਨਾ ਲੱਭਿਓ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਕਬਰਾਂ ਤੇ ਮੜੀਆਂ 'ਚ ਨਹੀਂ, ਬਾਬਾ ਮੜੀ ਨਾ ਗੋਰ ਗੁਰੂ ਅੰਗਦ ਕੇ ਹੀਏ ਮਾਹੇ, ਜੇ ਮੈਨੂੰ ਕਿਸੇ ਵੇਖਣਾ ਤੇ ਗੁਰੂ ਅੰਗਦ ਦੇਵ ਦੇ ਦਰਸ਼ਨ ਕਰਿਓ ਮੈਂ ਦੇ ਹਿਰਦੇ ਵਿੱਚ ਖਾਂ। ਅਗਲਾ ਬਚਨ ਕਿਹਾ ਪੁੰਨ ਸਤ ਸੰਗਤ ਮੈਂ ਬਸਬੋ ਕਰੂੰ, ਜਿਨੇ ਮੇਰੇ ਦਰਸ਼ਨ ਕਰਨੇ ਨੇ ਉਹ ਸਤ ਸੰਗਤ ਵਿੱਚ ਆ ਕੇ ਕੀਰਤਨ ਬਾਣੀ ਜਾਪ ਸਿਮਰਨ ਕਰਿਓ, ਮੇਰੀਆਂ ਝਲਕਾਂ ਸਿਰਫ ਸਤ ਸੰਗਤ ਵਿੱਚੋਂ ਬਹਿਣਗੀਆਂ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਲੇਖ ਲਿਖਿਆ ਸੀ ਮਾਈ ਬਾਬਾ, ਪੰਜਾਬੀ 'ਚ ਉਹਦਾ ਤਰਜਮਾ ਹੋਇਆ ਮੈਂਡੜਾ ਬਾਬਾ। ਉਹ ਕਹਿੰਦਾ ਮੇਰਾ ਬਾਬਾ ਆਉਂਦਾ ਸਤ ਸੰਗਤ, ਉਹਦੇ ਬੜੇ ਲਾਡ ਵਾਲੇ ਸ਼ਬਦ, ਕਹਿੰਦੇ ਖਲੋ ਕੇ ਸਾਰੀ ਸੰਗਤ ਨੂੰ ਦੇਖਦੇ ਨੇ, ਸਿੱਖ ਆਉਂਦੇ ਨੇ ਰੋਜ਼ ਬੇਨਤੀਆਂ ਕਰਦੇ ਨੇ ਸੰਗਤ 'ਚ ਬੈਠੇ ਨੇ। ਜਿਹੜਾ ਅੰਦਰ ਪ੍ਰੇਮ 'ਚ ਭਿੱਜਾ ਸ਼ਰਜਾ 'ਚ ਪਰੋਤਾ, ਜਿਹਦੀ ਸੁਰਤ ਮੈਲ ਤੋਂ ਰਹਿਤ ਹੋ ਗਈ, ਜਿਹਦੀ ਸੁਰਤ ਵਿੱਚ ਲੇਸ਼ ਮਾਤਰ ਮੈਲ ਨੇ, ਥੋੜ੍ਹੀ ਜਿਹੀ ਸੁਰਤ ਨਿਰਮਲ ਹੋਈ ਸ਼ਬਦ ਜੁੜਦੀ ਏ, ਬਾਬਾ ਸਿਰ 'ਤੇ ਹੱਥ ਰੱਖਦਾ ਹੈ ਸਿੱਖ ਫਰਸ਼ ਉੱਤੇ ਬੈਠਾ ਹੁੰਦਾ ਅਤੇ ਸੁਰਤ ਨੂੰ ਅਰਸ਼ਾਂ ਵਿੱਚ ਲੈ ਜਾਂਦਾ। ਉਸ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜੋਤ ਜਿਨ੍ਹਾਂ ਨੇ ਕਰਤਾਰਪੁਰ ਗੁਰਚੇਲੇ ਦੀ ਸੰਧ ਸ਼ੁਰੂ ਕੀਤੀ, ਦਸਵੇਂ ਗੁਰਦੇਵ ਨੇ ਜਿੱਦਣ ਖਾਲਸੇ ਤੋਂ ਅੰਮ੍ਰਿਤ ਦੀ ਜਾਚਨਾ ਕੀਤੀ, ਇਹ ਸ਼ਬਦ ਕਹਿ ਸਨ ਕਿ ਪੰਜੋ ਪਿਆਰਿਓ ਮੈਨੂੰ ਅੰਮ੍ਰਿਤ ਛਕਾਓ, ਮੈਂ ਤਾਂ ਉਸੇ ਮਰਿਆਦਾ ਨੂੰ ਅੱਜ ਸੰਪੰਨ ਕੀਤਾ ਜਿਹੜੀ ਕਰਤਾਰਪੁਰ ਤੋਂ ਸ਼ੁਰੂ ਹੋਈ ਸੀ। ਉਹ ਸ਼ਬਦ ਕਹਿ ਸਨ ਖਾਲਸਾ ਗੁਰੂ ਗੁਰੂ ਖਾਲਸਾ ਕਰੂੰ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ। शंकना करी जाए सावधान होई दीजे अब अमृत शिकावो मोहे जैसे तुम लीनियो ऐसे दीन दयाल सतगुरु धन गुरु अंगद देव जी दा अज गुरु गद्दी दिवस है दास दा भी इस वरे दा पहला दिन सी क्योंकि भावे सफर चो आवाज गूंजती रही पहले दिन थोड़ा जा महसूस होंदा कल तो मेरी इच्छा सी कि उंज तो सिखी की व्याख्या किसे नहीं कर सकनी सच्ची है मैं फिर बेनती करांगा जे गुरु अगाध बोध ने कमाई वाला सिख ते सिखी भी अगाध बोध है गुरु पद ते पहुंच के ए लोचा रखनी कि गुरसिखा की हर तोड़ दे हम पापी पीगत माए सिखी किड्डी को वड्डी होवेगी केड़े गुण ने सिखी ने केड़े केड़े गुण गुरु जी ने दिते जिन्हां गुणा नूं देख के अनमत वाले भी लोग पुकार उठे क्या गुरु नानक साहब दा सिख उस एक पौड़ी लई उहदे च पंज दिन लगन सत दिन लगन पानी दे दृष्टांत है उहदे च किहड़े किहड़े सिख दे गुण ने सब तो नीवी धरती है पर प्यारो पानी तक धरती तो भी नीवा है पानी निवान नूं चलदा है सब तो पहला सिखी दा गुण ए वे कि सिख धरती ते पानी की तरह निम्रता च किवें रहिंदा है ऐसी कोई चीज बाहरों नहीं हर चीज हर बचन गुरु ग्रंथ साहब की बाणी चो लांगे आप संगत दा तह दिलों धन्नवाद तीन दिन की देरी कृपा करके मैनूं बख्श लिया जी क्योंकि संगत इंतजार करे ये प्रचार के लिए ठीक नहीं हुंदा मेरा तो अक्सर सुभा यत्न मैं करना हुंदा कि संगत दे आउण तो पहला बैठ जाओ क्योंकि संगत विच आशीष मिलती है तीन दिन जिन्ना तुहानूं खेद हो जाएगा बख्श लिया जी साढ़े दरम्यान साढ़े अति सत्कारयोग सिंह साहब ज्ञानी मोहन सिंह जी हैड ग्रंथी साहब श्री दरबार साहब क्योंकि दास नाल दिलों मुहब्बत है मेरी ते मैं बापू जी इत्थे आ गए रोज शाम नूं दर्शन दे सक ਉਹ ਮੈਂ ਹੁਣ ਗਿਆ ਕਲਕੱਤੇ ਇਹ ਸੱਚ ਹੈ ਅਤੇ ਉੱਥੇ ਇੱਕ ਕਥਾ ਕਰਦਿਆਂ ਬਾਅਦ 'ਚ ਮਿਲੇ ਕਹਿਣ ਲੱਗੇ ਉਹ ਬਾਬਾ ਜੀ ਕਿੱਥੇ ਚਲੇ ਗਏ ਜੀ ਮੈਂ ਕਿਹਾ ਕਿਹੜੇ ਬਾਬਾ ਜੀ ਉਹ ਫਿਰ ਮੈਂ ਸਮਝ ਗਿਆ ਮੈਂ ਜੀ ਉਹ ਕਹਿੰਦੇ ਦਰਸ਼ਨ ਕਰਦੇ ਹੁੰਦੇ ਸਨ ਉਹਨਾਂ ਦੇ ਉਹ ਇੱਥੇ ਆਏ ਨੇ ਸਤਿਗੁਰੂ ਕਿਰਪਾ ਕਰੇ ਇਹਨਾਂ ਲਈ ਅਰਦਾਸ ਕਰਿਓ ਕਿ ਅੰਤਲੇ ਸਵਾਸਤਾ ਗੁਰੂ ਰਾਮਦਾਸ ਇਹਨਾਂ ਦੀ ਨਿਭਾਏ ਅਤੇ ਸਾਨੂੰ ਇਹਨਾਂ ਦਾ ਜੀਵਨ ਵੇਖ ਕੇ ਬਾਣੀ ਪੜ੍ਹਨ ਦੀ ਸੋਝੀ ਆ ਜਾਏ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਕੀਰਤਨ ਹੋਈਆਂ ਫੁੱਲਾਂ ਬਖਸ਼ ਜੈ ਜੀ ਕੱਲ੍ਹ ਨੂੰ ਆਪਾਂ ਲੜੀ ਪ੍ਰਾਰੰਭ ਕਰਾਂਗੇ ਉਂਝ ਵੈਸੇ ਮੇਰੇ ਮਨ ਸੀ ਅੱਜ ਕਿ ਲਾਵਾਂ ਦਾ ਕਿ ਜ਼ਰੂਰੀ ਹੈ ਲਾਵਾਂ ਦੀ ਕਥਾ ਪਰ ਟਾਈਮ ਇੱਕ ਹਫ਼ਤੇ ਦਾ ਹੋ ਨਹੀਂ ਸਕਣੀਆਂ ਫਿਰ ਸਤਿਗੁਰੂ ਜਦੋਂ ਸਾਫ਼ ਬਣਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।